ਪੰਜਾਂ ਪਿਆਰਿਆਂ ਚੋਂ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਪੰਥ ਨੂੰ ਗੁਰੂ ਸਾਹਿਬ ਜੀ ਦੇ ਘਰ ਦਾ ਸਿਧਾਂਤ ਦੱਸ ਰਹੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਕੀ ਹੈ। ਗੁਰਸਿੱਖਾਂ ਨੇ ਗੁਰਸਿੱਖਾਂ ਦੀ ਸੇਵਾ ਟਹਿਲ ਕਮਾਉਣੀ ਹੈ, ਗੁਰਸਿੱਖਾਂ ਨੂੰ ਭੋਜਨ ਛਕਾਉਣਾ ਹੈ, ਗੁਰਸਿੱਖਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ ਹੈ, ਇਸ਼ਨਾਨ ਕਰਾਉਣਾ ਹੈ, ਉਹਨਾਂ ਦੇ ਬਸਤਰ ਆਦਿਕ ਧੋਣ ਦੀ ਸੇਵਾ ਟਹਿਲ ਕਮਾਉਣੀ ਹੈ, ਦਾਤਣ ਆਦਿਕ ਦੀ ਸੇਵਾ ਟਹਿਲ ਕਮਾਉਣੀ, ਲੰਗਰਾਂ 'ਚ ਲੰਗਰ ਪਕਾਉਣ ਦੀ ਸੇਵਾ ਟਹਿਲ ਕਰਨੀ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨੀ ਸਿੱਖ ਕੇ ਫਿਰ ਗੁਰਬਾਣੀ ਦਾ ਜਾਪ ਜਪਣਾ ਹੈ, ਵੱਡੀ ਰਾਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਸੱਚ ਬੋਲਣ ਦਾ ਭਾਵ ਰੱਖਣਾ ਹੈ, ਕੂੜ ਨੂੰ ਤਿਆਗਣਾ ਹੈ ਔਰ ਮੈਤਰੀ ਭਾਵ ਰੱਖਣਾ, ਹਿਰਦੇ 'ਚ ਕਿਸੇ ਦੂਸਰੇ ਦਾ ਪ੍ਰਤਾਪ ਵੇਖ ਕੇ ਮਨ 'ਚ ਸੜਨਾ ਨਹੀਂ ਹੈ। ਜਿਹੜੇ ਕਿਸੇ ਦੂਸਰੇ ਦਾ ਪ੍ਰਤਾਪ ਚੜ੍ਹਦੀ ਕਲਾ ਵੇਖ ਕੇ ਮਨ 'ਚ ਦੁਵੈਸ਼ ਰੱਖਦੇ ਹੈ, ਉਹਨਾਂ 'ਤੇ ਪਰਮੇਸ਼ਰ ਦੀ ਕਰੋਪੀ ਹੁੰਦੀ ਹੈ। ਅਕਾਲ ਪੁਰਖ ਜੀ ਵੀ ਵੇਖਦੇ ਆ ਵੀ ਮੈਂ ਇਸ ਨੂੰ ਦਾਨ ਦਿੱਤਾ ਜੀਵ ਨੂੰ, ਅਤੇ ਮੇਰੇ ਦਿੱਤੇ ਦਾਨ ਨੂੰ ਵੇਖ ਕੇ ਨਾਲ ਉੱਦਾਂ ਹੀ ਸੜੀ ਜਾਂਦਾ, ਦੁਵੈਸ਼ ਵਿੱਚ ਗਿਰਝੀ ਜਾਂਦਾ ਹੈ, ਫਿਰ ਉਹਨਾਂ 'ਤੇ ਪਰਮੇਸ਼ਰ ਦੀ ਦਇਆ ਨਹੀਂ ਵਰਤਦੀ। ਤੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੋਰ ਵੀ ਪਾਵਨ ਬਚਨ ਜੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਸਿਧਾਂਤ ਹੈ ਉਹ ਖਾਲਸੇ ਪੰਥ ਨੂੰ ਦ੍ਰਿੜ ਕਰਾ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਪਰਮੇਸ਼ਰ ਕੋਪ ਕਰੰਤਾ,
ਕਹਿੰਦੇ ਪਰਮੇਸ਼ਰ ਵੀ ਖਾਲਸਾ ਜੀ ਉਹਨਾਂ 'ਤੇ ਕੋਪ ਕਰਦਾ ਜਿਹੜੇ ਕਿਸੇ ਦੂਜੇ ਦਾ ਪ੍ਰਤਾਪ ਵੇਖ ਕੇ ਸੜਦੇ, ਉਹਨਾਂ 'ਤੇ ਪਰਮੇਸ਼ਰ ਦੀ ਕਿਰਪਾ ਨਹੀਂ ਵਰਤਦੀ। ਜਿਹੜੇ ਕਿਸੇ ਦੂਜੇ ਦੇ ਘਰ ਵਿੱਚ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਵੇਖ ਕੇ ਦੁਵੈਸ਼ ਕਰਦੇ ਨੇ, ਵਾਹਿਗੁਰੂ ਪਰਮੇਸ਼ਰ ਉਹਨਾਂ 'ਤੇ ਨਾਰਾਜ਼ ਹੁੰਦਾ।
ਮੋਹੇ ਦਿਓ ਪਿਖ ਇਹ ਜਰੰਤਾ,
ਕਿਉਂ ਨਾਰਾਜ਼ ਹੁੰਦਾ ਪਰਮੇਸ਼ਰ? ਇਸ ਕਰਕੇ ਨਾਰਾਜ਼ ਹੁੰਦਾ ਵੀ ਇਸ ਬੰਦੇ ਨੂੰ ਤਾਂ ਦਾਨ ਮੈਂ ਦਿੱਤਾ, ਇਹ ਮੇਰੇ ਦਿੱਤੇ ਦਾਨ ਨੂੰ ਵੇਖ ਕੇ ਕ੍ਰਿਝੀ ਜਾਂਦੇ ਨੇ, ਸੜੀ ਜਾਂਦੇ ਨੇ, ਦੁਵੈਸ਼ ਕਰੀ ਜਾਂਦੇ ਨੇ, ਈਰਖਾ ਕਰੀ ਜਾਂਦੇ ਨੇ। ਤੋ ਵਾਹਿਗੁਰੂ ਪਰਮੇਸ਼ਰ ਇਸ ਕਰਕੇ ਮਨ ਦੇ ਵਿੱਚ ਉਹਨਾਂ ਪ੍ਰਤੀ ਕੋਪ ਰੱਖਦਾ ਹੈ।
ਇਤਿਆਦਕ ਇਸ ਮੈਂ ਬਹੁ ਦੋਖ,
ਇਸ ਕਰਕੇ ਗੁਰੂ ਖਾਲਸਾ ਜੀ ਕਿਸੇ ਨਾਲ ਦੁਵੈਸ਼ ਨਹੀਂ ਰੱਖਣੀ, ਇਹਦੇ 'ਚ ਬੜੇ ਦੋਸ਼ ਹਨ। ਇਹਨੂੰ ਮੈਤਰੀ ਭਾਵ ਕਹਿੰਦੇ ਹੈ ਕਿ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਵੇਖਣੀ, ਸਾਰਿਆਂ ਨੂੰ ਸੁਖੀ ਵੇਖ ਕੇ ਸੁਖੀ ਹੋਣਾ, ਦੁਖੀ ਵੇਖ ਕੇ ਦੁਖੀ ਹੋਣਾ। ਇਹ ਨਹੀਂ ਕਿ ਕਿਸੇ ਦੂਸਰੇ ਨੂੰ ਕੋਈ ਦੁੱਖ ਮਿਲੇ ਅਤੇ ਵੇਖ ਕੇ ਆਪਣੇ ਮਨ 'ਚ ਸੁੱਖ ਮਨਾਉਣਾ। ਕਹਾਵਤਾਂ ਹਨ, ਸੱਜਣ ਦੁਸ਼ਮਣ ਮਰੇ ਅਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਕਈ ਵਾਰੀ ਕਿਸੇ ਨਾਲ ਦੁਵੈਸ਼ ਹੁੰਦੀ, ਉਹਨੂੰ ਕੋਈ ਦੁੱਖ ਮਿਲੇ ਅਤੇ ਅਸੀਂ ਖੁਸ਼ੀ ਮਨਾਉਂਦੇ ਹਾਂ। ਮਹਾਰਾਜ ਜੀ ਦੇ ਬਚਨ ਨੇ ਇੱਥੇ ਮੈਤਰੀ ਭਾਵ ਦੇ ਕਿ ਭਾਈ ਉਹਨਾਂ ਪ੍ਰਤੀ ਵੀ ਦੁਵੈਸ਼ ਨਹੀਂ ਰੱਖਣੀ ਜਿਨ੍ਹਾਂ ਦੇ ਨਾਲ ਤੁਹਾਡੀ ਦੁਸ਼ਮਣੀ ਹੈ। ਜੇ ਕਿਸੇ ਨੂੰ ਦੁੱਖ ਹੈ ਤਾਂ ਦੁਖੀ ਨੂੰ ਵੇਖ ਕੇ ਦੁਖੀ ਹੋਣਾ, ਜੇ ਕਿਸੇ ਨੂੰ ਸੁੱਖ ਪ੍ਰਾਪਤ ਹੋਇਆ ਤਾਂ ਸੁਖੀ ਨੂੰ ਵੇਖ ਕੇ ਸੁਖੀ ਹੋਣਾ, ਇਹਨੂੰ ਮੈਤਰੀ ਭਾਵ ਕਹਿੰਦੇ ਹਨ।
ਲਾਲਚ ਤਜੈ ਧਰੈ ਸੰਤੋਖ,
ਹਾਂ ਸੰਤੋਖ ਦੀ ਬਿਰਤੀ ਰੱਖਣੀ ਆ, ਲਾਲਚ ਦਾ ਤਿਆਗ ਕਰਨਾ ਹੈ, ਸਬਰ ਦੀ ਬਿਰਤੀ। ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਧ ਕਹਿਣ ਲੱਗੇ ਕਿ ਨਾਨਕ ਜੀ ਤੁਸੀਂ ਸਾਡਾ ਜਿਹੜਾ ਯੋਗੀਆਂ ਦਾ ਮਾਤਾ ਇਹ ਧਾਰਨ ਕਰ ਲਓ। ਪਾਤਸ਼ਾਹ ਕਹਿੰਦੇ ਉਹ ਕਿਵੇਂ ਧਾਰਨ ਕਰੀਦਾ? ਕਹਿੰਦੇ ਜੀ ਕੰਨਾਂ 'ਚ ਮੁੰਦਰਾਂ ਪਾ ਕੇ, ਸਰੀਰ 'ਤੇ ਸਵਾਹ ਮਲ ਕੇ, ਗਲ ਵਿੱਚ ਝੋਲੀ ਪਾ ਕੇ, ਹੱਥ 'ਚ ਚਿੱਪੀ ਫੜ ਕੇ, ਡੰਡਾ ਫੜ ਕੇ ਯੋਗ ਧਾਰਨ ਕਰੀਦਾ ਹੈ, ਸਿੱਧ ਬਣ ਜਾਈਦਾ। ਪਾਤਸ਼ਾਹ ਕਹਿੰਦੇ ਤਾਂ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਧਾਰਨ ਕੀਤੀਆਂ ਹੋਈਆਂ, ਮੁੰਦਾ ਸੰਤੋਖ, ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ਼ ਤਿਸਾ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਆਪਣਿਆਂ ਕੰਨਾਂ 'ਚ। ਕਹਿਣ ਲੱਗੇ ਜੀ ਸੰਤੋਖ ਇੱਕ ਹੁੰਦਾ, ਇੱਕ ਕੰਨ 'ਚ ਸੰਤੋਖ ਦੀ ਮੁੰਦਰਾ ਪਾ ਲਈ ਹੈ, ਦੂਜੇ ਕੰਨ 'ਚ ਸਾਡੀ ਜਿਹੜੀ ਬਲੌਰ ਦੀ ਸ਼ੀਸ਼ੇ ਦੀ ਬਣੀ ਮੁੰਦਰਾ ਉਹ ਪਾ ਲਓ ਮਹਾਰਾਜ, ਇੱਕ 'ਚ ਤੁਸੀਂ ਆਪਣੀ ਪਾ ਛੱਡੋ, ਇੱਕ 'ਚ ਸਾਡੀ ਪਾ ਲਓ, ਅਸੀਂ ਵੀ ਖੁਸ਼ ਹਾਂ ਤੁਸੀਂ ਵੀ ਖੁਸ਼ ਹੋ। ਮਹਾਰਾਜ ਜੀ ਕਹਿਣ ਲੱਗੇ, ਤੁਹਾਨੂੰ ਕਿਹਨੇ ਕਿਹਾ ਸੰਤੋਖ ਇੱਕ ਹੁੰਦਾ? ਸੰਤੋਖ ਵੀ ਦੋ ਤਰ੍ਹਾਂ ਦਾ ਹੈ, ਇੱਕ ਹੈ ਜਥਾ ਲਾਭ ਸੰਤੋਖ, ਜਿੰਨਾ ਭਾਗਾਂ ਦਾ ਮਿਲ ਗਿਆ ਉਹਦੇ 'ਚ ਰਾਜੀ ਰਹਿਣਾ, ਸਬਰ ਰੱਖਣਾ, ਵੀ ਜਿੰਨਾ ਮੇਰੇ ਭਾਗਾਂ ਦਾ ਸੀ ਉਹ ਮੈਨੂੰ ਮਿਲ ਗਿਆ, ਉਹ ਇੱਕ ਕੰਨ 'ਚੋ ਪਾਇਆ, ਦੂਜਾ ਕੁਝ ਵੀ ਨਾ ਮਿਲੇ ਤਾਂ ਵੀ ਮਨ 'ਚ ਸਬਰ ਦੀ ਬਿਰਤੀ ਰੱਖਣੀ, ਦੂਜੇ ਕੰਨ 'ਚ ਅਸੀਂ ਉਹ ਸੰਤੋਖ ਪਾਇਆ। ਦੋ ਤਰ੍ਹਾਂ ਦਾ ਸੰਤੋਖ ਅਸੀਂ ਦੋਵਾਂ ਕੰਨਾਂ 'ਚ ਮੁੰਦਰਾਂ ਬਣਾ ਕੇ ਪਾਇਆ। ਤੋ ਭਾਈ ਦਇਆ ਸਿੰਘ ਜੀ ਕਹਿੰਦੇ, ਖਾਲਸਾ ਜੀ, ਲਾਲਚ ਤਜਾ ਧਰੈ ਸੰਤੋਖ, ਲਾਲਚ ਨੂੰ ਛੱਡ ਕੇ ਤੁਸੀਂ ਸਬਰ ਤੇ ਸੰਤੋਖ ਦੀ ਬਿਰਤੀ ਰੱਖਣੀ ਹੈ।
ਪਰ ਤ੍ਰਿਯ ਪਰ ਧਨ ਪਰ ਕੀ ਅੰਸ਼,
ਹੁਣ ਤਿਆਗਣੇ ਯੋਗ ਕਰਮ ਕਿਹੜੇ ਹਨ ਉਹ ਦੱਸਦੇ ਭਾਈ ਦਇਆ ਸਿੰਘ ਜੀ, ਵੀ ਅਸੀਂ ਛੱਡਣਾ ਕੀ ਆ, ਹੋਰ ਤਿਆਗਣਾ ਕੀ ਆ। ਤਿਆਗਣ ਯੋਗ ਕਰਮ ਨੇ ਪਰ ਤ੍ਰਿਯ, ਪਰਾਈ ਇਸਤਰੀ ਦਾ ਸੰਗ ਉਹ ਛੱਡਣਾ ਤਿਆਗਣਾ ਹੈ, ਪਰ ਧਨ ਪਰਾਏ ਧਨ ਦੀ ਇੱਛਾ ਛੱਡਣੀ ਹੈ। ਪਰਾਏ ਧਨ ਨੂੰ ਇੱਦਾਂ ਸਮਝਣਾ ਜਿਵੇਂ ਕਾਂ ਨੇ ਵਿੱਠ ਸੁੱਟੀ ਹੁੰਦੀ ਹੈ ਗੰਦੀ, ਕਾਂ ਦੀ ਵਿੱਠ ਦੇ ਤੁੱਲ ਜਾਂ ਉਲਟੀ ਦੇ ਮਨਿੰਦ ਪਰਾਇਆ ਧਨ ਜਾਣਨ। ਪਰ ਧਨ ਪਰ ਕੀ ਅੰਸ਼, ਪਰਾਏ ਦਾ ਹਿੱਸਾ, ਪਰਾਏ ਦੀ ਅੰਸ਼, ਉਹਦੇ 'ਤੇ ਆਪਣੀ ਮੈਂ ਮੇਰੀ ਨਹੀਂ ਲਾਉਣੀ ਵੀ ਮੇਰਾ ਹੈ। ਕਲਯੁੱਗ ਦਾ ਸਮਾਂ ਨਾ, ਇੱਥੇ ਲੋਕ ਪਰਾਈਆਂ ਵਸਤੂਆਂ ਨੂੰ ਵੀ ਆਪਣੀ ਦੱਸਦੇ ਹੈ, ਆਪਣੀ ਜ਼ਮੀਨ ਵਿਖਾਉਣਗੇ, ਨਾਲ ਕਿਸੇ ਦੀ ਟੱਕ ਲੱਗਦਾ ਕਿਸੇ ਦਾ, ਕੋਈ ਪੁੱਛ ਲੇ ਭਾਈ ਇਹ ਕਿਹਦੀ, ਇਹ ਵੀ ਆਪਣੀ ਹੈ। ਉਹ ਅਗਲਾ ਭਾਵੇਂ ਬੰਨੇ 'ਤੇ ਪੈਰ ਰੱਖਣ ਤੋਂ ਪਹਿਲਾਂ ਡਾਂਗ ਮਾਰ ਕੇ ਲੱਤ ਤੋੜਦੇ, ਉਹਨੂੰ ਵੀ ਆਪਣੀ ਦੱਸਦੇ ਹੈ। ਪਰ ਕੀ ਕੋ ਆਪਣੋ ਕਹੈ, ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੈ, ਐਸਾ ਕਲ ਮੈਂ ਡੀਠਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਪਰਾਏ ਹੱਕ ਦੇ ਉੱਤੇ, ਪਰਾਈ ਵਸਤੂ ਦੇ ਉੱਤੇ, ਪਰਾਏ ਧਨ 'ਤੇ, ਪਰਾਈ ਅੰਸ਼ 'ਤੇ ਸਿੱਖ ਨੇ ਆਪਣੀ ਮਮਤਾ ਨਹੀਂ ਰੱਖਣੀ, ਉਹਨੂੰ ਆਪਣਾ ਨਹੀਂ ਜਾਣਨਾ।
ਨਹਿ ਲੇਹੋ ਲੇਹੇ ਜੋ ਕਰਹਿ ਵਿਧਵੰਸ,
ਕਦੇ ਪਰਾਇਆ ਧਨ ਜਾਂ ਪਰਾਈ ਅੰਸ਼ ਨੂੰ ਨਹੀਂ ਲੈਣਾ ਸਿੱਖ ਨੇ, ਜਿਹੜਾ ਲਏਗਾ ਉਹਦਾ ਨਾਸ ਹੋ ਜਾਏਗਾ। ਭਾਈ ਦਇਆ ਸਿੰਘ ਜੀ ਕਹਿੰਦੇ, ਉਹਦੇ ਪੱਲੇ ਕੱਖ ਨਹੀਂ ਰਹਿਣਾ। ਆ ਜਿਹੜੇ ਰਿਸ਼ਵਤ ਖੋਰੀ ਨਾਲ ਕਿਸੇ ਦੀਆਂ ਜੇਬਾਂ ਕੱਟ ਕੇ ਖੂਨ ਪੀਂਦੇ ਹੈ, ਉਹ ਆਪਣੇ ਬੱਚਿਆਂ ਲਈ ਜ਼ਹਿਰ ਇਕੱਠਾ ਕਰ ਰਹੇ ਨੇ, ਔਰ ਉਹਨਾਂ ਦੇ ਬੱਚੇ ਇਮਾਨਦਾਰ ਨਹੀਂ ਹੁੰਦੇ। ਤੁਸੀਂ ਬਹੁਤੇ ਘਰਾਂ ਵਿੱਚ ਵੇਖੋਗੇ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਪਿਓ ਮਾਂ ਪਿਓ ਦੀਆਂ ਕੀਤੀਆਂ ਫਿਰ ਬੱਚਿਆਂ ਨੂੰ ਭੁਗਤਣੀਆਂ ਪੈਂਦੀਆਂ ਨੇ। ਜਦੋਂ ਬੱਚਿਆਂ ਨੂੰ ਦੁੱਖ ਹੁੰਦਾ ਫਿਰ ਮਾਂ ਬਾਪ ਵੀ ਦੁਖੀ ਹੁੰਦੇ ਹੈ। ਇਸ ਕਰਕੇ ਜਿਹੜਾ ਆਪਣੀ ਹੱਕ ਹਲਾਲ ਦੀ ਚੀਜ਼ ਹੈ ਉਹਦੇ ਉਹਨੂੰ ਛੱਡਣਾ ਨਹੀਂ, ਆਪਣਾ ਹੱਕ ਛੱਡਣਾ ਨਹੀਂ, ਦੂਜੇ ਦਾ ਲੈਣਾ ਨਹੀਂ, ਇਹ ਭਾਵ ਰੱਖਣਾ। ਕਹਿੰਦੇ ਜਿਹੜਾ ਕੋਈ ਪਰਾਇਆ ਧਨ ਜਾਂ ਪਰਾਈ ਅੰਸ਼ ਲੈਂਦਾ ਹੈ ਉਹਦਾ ਵਿਧਵੰਸ ਉਹਦਾ ਨਾਸ਼ ਹੁੰਦਾ ਹੈ।
ਆਪਣੇ ਤੇ ਨਿਰਬਲ ਕੋ ਜਾਨ,
ਫਿਰ ਖਿਮਾ, ਖਿਮਾ ਦਾ ਭਾਵ ਰੱਖਣਾ। ਭਾਈ ਦਇਆ ਸਿੰਘ ਜੀ ਕਹਿੰਦੇ ਸਿੱਖ ਨੇ ਖਿਮਾ ਦੀ ਬਿਰਤੀ ਰੱਖਣੀ ਹੈ। ਕੀ ਹੈ ਖਿਮਾ ਦੀ ਬਿਰਤੀ? ਵੀ ਆਪਣੇ ਤੋਂ ਕੋਈ ਨਿਰਬਲ ਤੇ ਕਮਜ਼ੋਰ ਹੈ, ਜਿਹੜਾ ਸਾਡੇ ਤੋਂ ਕੋਈ ਨਿਰਬਲ ਕਮਜ਼ੋਰ ਹੈ ਉਹਨੂੰ ਵੇਖ ਕੇ, ਨਿਰਬਲ ਨੂੰ ਕਮਜ਼ੋਰ ਨੂੰ ਵੇਖ ਕੇ,
ਤਿਸ ਪੁਰ ਕੋਪ ਨਾ ਕਰੋ ਸੁਜਾਨ,
ਹੇ ਸੁਜਾਨ ਜਾਨੋ ਉਹਦੇ 'ਤੇ ਗੁੱਸਾ ਨਹੀਂ ਕਰਨਾ। ਅਕਸਰ ਬੰਦੇ ਆਪਣੇ ਤੋਂ ਕਮਜ਼ੋਰ 'ਤੇ ਗੁੱਸਾ ਕਰਦੇ ਆ, ਆਪਣੇ ਤੋਂ ਵੱਧ ਤਾਕਤਵਰ ਹੋਵੇ ਉਹਦੇ ਅੱਗੇ ਤਾਂ ਹੱਥ ਹੀ ਜੋੜੀ ਰੱਖਦੇ ਆ, ਉਹ ਅਗਲਾ ਜੋ ਮਰਜ਼ੀ ਕਰੀ ਜੇ। ਬੰਦਾ ਆਪਣਾ ਗੁੱਸਾ ਕਿਹਦੇ 'ਤੇ ਕੱਢਦਾ ਜਿਹੜਾ ਇਹਦੇ ਤੋਂ ਕਮਜ਼ੋਰ ਹੋਵੇ, ਨਿਰਬਲ ਹੋਵੇ। ਇੱਕ ਵਿਦਵਾਨ ਕਵੀ ਦਾ ਕਥਨ ਹੈ, ਉਹ ਕਹਿੰਦਾ ਗਰੀਬ ਕੋ ਮਤ ਦੁਖਾ, ਗਰੀਬ ਰੋਦੇਗਾ ਦੇਖੇਗਾ ਉਸਕਾ ਖੁਦਾ ਤੋ ਦੋ ਜਹਾਂ ਸੇ ਖੋ ਦੇਗਾ। ਕਿਸੇ ਗਰੀਬੜੇ ਨੂੰ ਦੁਖੀ ਕਰੋਗੇ ਉਹ ਵਿਚਾਰਾ ਅੱਗੋਂ ਕੀ ਬੋਲੇਗਾ, ਉਹ ਰੋਏਗਾ, ਜਵਾਬ ਤਾਂ ਦੇ ਨਹੀਂ ਸਕਦਾ, ਪਰ ਜਦੋਂ ਰੋਵੇਗਾ ਉਹਦਾ ਰੱਬ ਉਹਨੂੰ ਵੇਖੇਗਾ, ਜਿਹਨੇ ਉਹਦੇ 'ਤੇ ਗੁੱਸਾ ਕੀਤਾ, ਕ੍ਰੋਧ ਕੀਤਾ, ਉਹਨੂੰ ਮਾਰਿਆ ਕੁੱਟਿਆ, ਕਹਿੰਦੇ ਫਿਰ ਉਹਦੇ ਦੋਵੇਂ ਜਹਾਨ ਹੀ ਰੱਬ ਗਵਾ ਕੇ ਰੱਖ ਦੇਗਾ। ਇਸ ਕਰਕੇ ਖਿਮਾ ਦਾ ਭਾਵ ਇਹ ਆਪਣੇ ਤੋਂ ਜਿਹੜਾ ਨਿਰਬਲ ਹੈ ਕਮਜ਼ੋਰ ਹੈ ਉਹਨੂੰ ਵੇਖ ਕੇ ਉਹਦੇ ਤੇ ਕ੍ਰੋਧ ਨਹੀਂ ਕਰਨਾ।
ਵਿਦਿਆ ਕੈ ਸਰੂਪ ਹੈ ਤਨ ਕੋ,
ਕਹਿੰਦੇ ਭਾਵੇਂ ਤੁਹਾਡੇ ਕੋਲ ਬਹੁਤ ਸਾਰੀ ਵਿਦਿਆ ਹੈ, ਤੁਸੀਂ ਵਿਦਵਾਨ ਹੋ ਜਾਂ ਤੁਸੀਂ ਸੋਹਣੇ ਸਰੂਪ ਵਾਲੇ ਹੋ।
ਬੁੱਧ ਵਿਸ਼ਾਲ ਕੈ ਦੀਰਘ ਧਨ ਕੋ,
ਜਾਂ ਤੁਸੀਂ ਵਿਸ਼ਾਲ ਬੁੱਧੀ ਦੇ ਧਾਰਨੀ ਹੋ ਜਾਂ ਤੁਹਾਡੇ ਕੋਲ ਬਹੁਤ ਸਾਰਾ ਧਨ ਹੈ।
ਇਤਿਆਦਕ ਤੇ ਗਰਭ ਨ ਧਰੀ ਹੈ,
ਇਹਨਾਂ ਸਾਰੀਆਂ ਚੀਜ਼ਾਂ ਦਾ ਕਦੇ ਹੰਕਾਰ ਨਹੀਂ ਕਰਨਾ। ਇਹਨੂੰ ਕਹਿੰਦੇ ਨੇ ਨਿਰਭਮਾਨ ਹੋਣਾ। ਨਿਰਭਮਾਨ ਦੀ ਬਿਰਤੀ ਇਹ ਹੈ ਕਿ ਤੁਹਾਡੇ ਕੋਲ ਸੋਹਣਾ ਸਰੂਪ ਹੈ, ਚੰਗਾ ਬਲੀ ਸਰੀਰ ਹੈ, ਵਿਸ਼ਾਲ ਬੁੱਧੀ ਹੈ, ਤੁਹਾਡਾ ਦਿਮਾਗ ਬੜਾ ਕੰਮ ਕਰਦਾ ਹੈ, ਜਾਂ ਤੁਹਾਡੇ ਕੋਲ ਚਾਰ ਪੈਸੇ ਨੇ, ਧਨ ਬਹੁਤ ਜ਼ਿਆਦਾ ਹੈ। ਕਹਿੰਦੇ ਇਹਨਾਂ ਚੀਜ਼ਾਂ ਦਾ ਕਦੇ ਅਭਿਮਾਨ ਨਾ ਕਰਿਓ, ਕਿਉਂਕਿ ਇਹ ਸਦਾ ਨਹੀਂ ਰਹਿੰਦੀਆਂ। ਰੂਪ ਵੀ ਸਦਾ ਨਹੀਂ ਰਹਿੰਦਾ, ਜੇ ਸਰੀਰ ਵਿੱਚ ਬਲ ਹੈ ਤਾਂ ਇਹ ਵੀ ਸਦਾ ਨਹੀਂ ਰਹਿੰਦਾ। ਪਾਤਸ਼ਾਹ ਨੇ ਬਾਰਾਂਵਾਂ ਮਾਝ ਦੀ ਅੰਮ੍ਰਿਤ ਬਾਣੀ 'ਚ ਬਚਨ ਕਹੇ ਹਨ, ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੇਤ। ਕਹਿੰਦੇ ਜਦੋਂ ਜਵਾਨੀ ਸੀ ਉਦੋਂ ਹੱਥ ਮਰੋੜਦਾ ਸੀ ਬਾਹਾਂ ਦਾ, ਕਹਿੰਦਾ ਮੇਰੀਆਂ ਬਾਹਾਂ 'ਚ ਬੜਾ ਬਲ ਹੈ, ਬੁਢੇਪਾ ਆਇਆ ਉਹੀ ਤਨ ਕੱਪੇ ਤਨ ਕੰਬਣ ਲੱਗ ਪਿਆ। ਇਸ ਕਰਕੇ ਸਰੀਰ ਦੇ ਬਲ 'ਤੇ ਜਾਂ ਸਰੀਰ ਦੀ ਸੁੰਦਰਤਾ 'ਤੇ ਮਾਣ ਨਾ ਕਰੀਏ। ਜੇ ਸੁਹੱਪਣ 'ਤੇ ਮਾਣ ਕਰਦੇ ਹੋ ਤਾਂ ਬਜ਼ੁਰਗ ਹੋਏ ਲੋਕਾਂ ਨੂੰ ਵੇਖਿਓ, ਉਹ ਵੀ ਕਦੇ ਜਵਾਨੀ ਦੇ ਪਹਿਰੇ ਵਿੱਚ ਬੜੇ ਸੁੰਦਰ ਸੀ, ਹੁਣ ਚਿਹਰੇ 'ਤੇ ਝੁਰੜੀਆਂ ਪਈਆਂ ਹੋਈਆਂ। ਇਸ ਕਰਕੇ ਕਦੇ ਸੁੰਦਰਤਾ ਦਾ, ਧਨ ਦਾ, ਰੂਪ ਦਾ, ਜੋਬਨ ਦਾ, ਇਹਨਾਂ ਚੀਜ਼ਾਂ ਦਾ ਮਾਣ ਨਹੀਂ ਕਰਨਾ, ਕਿਉਂਕਿ ਇਹ ਸਦੈਵ ਹੀ ਨਹੀਂ ਰਹਿਣੀਆਂ, ਇਹ ਸਦਾ ਨਹੀਂ ਰਹਿੰਦੀਆਂ, ਬਿਨਸ ਜਾਂਦੀਆਂ ਹਨ।
ਦਾਤਾ ਈਸ਼ਵਰ ਏਕ ਵਿਚਰੀ ਹੈ,
ਇਹ ਜਾਣਨਾ ਵੀ ਉਹ ਦਾਤਾ ਇੱਕੋ ਹੀ ਹੈ, ਈਸ਼ਵਰ ਇੱਕੋ ਹੀ ਹੈ, ਸਾਰੇ ਜਗਤ ਦਾ ਉਹੀ ਮਾਲਕ ਹੈ, ਉਹਦੀ ਵਿਚਾਰ ਕਰਨੀ ਹੈ।
ਤੀਰਥ ਵਰਤ ਆਦਿ ਕਰ ਕਰਮ,
ਕਹਿੰਦੇ ਫਿਰ ਤੀਰਥਾਂ ਤੇ ਜਾਣਾ ਜਾਂ ਵਰਤ ਰੱਖਣੇ ਜਾਂ ਹੋਰ ਕਰਮ ਕਾਂਡ ਕਰਨੇ।
ਨਹਿ ਅਭਿਮਾਨ ਧਰਹੋ ਜੁਤ ਸ਼ਰਮ,
ਕਹਿੰਦੇ ਇਹਨਾਂ ਦਾ ਅਭਿਮਾਨ ਨਹੀਂ ਕਰਨਾ। ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਹਿ ਫਲ ਜਾਤ ਤੇ ਜਿਉਂ ਕੁੰਚਰ। ਤੀਰਥਾਂ ਦੀ ਯਾਤਰਾ ਕਰ ਲਈ, ਮੈਂ ਕਹਿੰਦੇ 10 ਵਾਰੀ ਹਜ਼ੂਰ ਸਾਹਿਬ ਜਾਇਆ, ਮੈਂ ਹਰ ਮਹੀਨੇ ਸੰਕ੍ਰਾਂਤ ਤੇ ਦਰਬਾਰ ਸਾਹਿਬ ਜਾਂਦਾ, ਮਾਣ ਕਾਹਦਾ ਬਈ, ਜਾਣਾ ਕਿਸੇ ਤੇ ਸਾਨ ਹੈ, ਆਪਣੇ ਭਲੇ ਲਈ ਜਾਣਾ, ਆਪਣੀ ਕਲਿਆਣ ਲਈ ਜਾਣਾ, ਮਾਣ ਨਹੀਂ ਕਰਨਾ। ਕੋਈ ਵਰਤ ਰੱਖਿਆ ਜਾਂ ਕਿਸੇ ਨੇ ਕੋਈ ਕਰਮ ਚੰਗਾ ਕੀਤਾ ਉਹਨੂੰ ਕਰਕੇ ਉਹਦਾ ਮਾਣ ਨਹੀਂ ਕਰਨਾ।
ਕਰਹਿ ਸੋ ਕਰਮ ਧਰਹਿ ਅਭਿਮਾਨ,
ਜਿਹੜਾ ਕਰਮ ਕਰਕੇ ਉਹਦਾ ਅਭਿਮਾਨ ਕਰਦਾ, ਮਾਣ ਕਰਦਾ ਹੈ।
ਨਿਫਲ ਜਾਤ ਜਿਉ ਗਜ ਇਸ਼ਨਾਨ,
ਉਹ ਇਸ ਤਰ੍ਹਾਂ ਨਿਸ਼ਫਲ ਚਲੇ ਜਾਂਦੇ ਨੇ ਉਹਦੇ ਸਾਰੇ ਕਰਮ ਧਰਮ, ਜਿਵੇਂ ਹਾਥੀ ਦਾ ਇਸ਼ਨਾਨ। ਹਾਥੀ ਨਹਾਵੇ ਨਾ, ਨਹਾ ਕੇ ਬਾਅਦ ਨਿਕਲਦਾ, ਪਹਿਲਾਂ ਕੰਢੇ ਤੋਂ ਚੁੱਕ ਕੇ ਸੁੰਡ ਦੇ ਨਾਲ ਮਿੱਟੀ ਦਾ ਬੁੱਕ ਸੁੰਡ ਨਾਲ ਭਰ ਕੇ ਸਿਰ 'ਚ ਪਾਉਂਦਾ, ਨਹਾਉਂਦਿਆਂ ਸਾਰ ਬਾਹਰ ਆਉਂਦਿਆਂ ਸਾਰ ਮਿੱਟੀ 'ਚ ਭੁੱਬਲ 'ਚ ਰਲ ਜਾਂਦਾ, ਕਹਿੰਦੇ ਕਿਹੜੇ ਕੰਮ ਦਾ। ਇੱਦਾਂ ਜੇ ਤੀਰਥ ਪੁੰਨ ਕਰਮ ਕਰਕੇ, ਚੰਗੇ ਕਰਮ ਕਰਕੇ ਮਨ 'ਚ ਅਭਿਮਾਨ ਕਰ ਲਿਆ, ਫਿਰ ਉਹਦਾ ਲਾਭ ਕੀ ਹੋਇਆ, ਨਾਲ ਹੀ ਸਿਰ 'ਚ ਖੇਹ ਪਾ ਲਈ ਅਭਿਮਾਨ ਦੀ। ਉਹ ਹਾਥੀ ਦੇ ਇਸ਼ਨਾਨ ਵਾਂਗੂ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ।
ਆਪਣੋ ਜਸ ਪਰ ਨਿੰਦ ਨਾ ਕਹੇ,
ਦੋ ਚੀਜ਼ਾਂ ਆਪਣੀ ਜ਼ੁਬਾਨ ਤੋਂ ਕਦੇ ਨਾ ਕਵੇ, ਦੋ ਚੀਜ਼ਾਂ ਨੂੰ ਕਦੇ ਆਪਣੀ ਜ਼ੁਬਾਨ ਤੋਂ ਨਾ ਕਵੇ। ਕਿਹੜੀਆਂ? ਆਪਣਾ ਜਸ ਤੇ ਪਰਾਏ ਦੀ ਨਿੰਦਾ। ਇਹ ਦੋ ਚੀਜ਼ਾਂ ਸਿੱਖ ਨੇ ਕਦੇ ਆਪਣੀ ਜ਼ੁਬਾਨੋਂ ਨਹੀਂ ਕਹਿਣੀਆਂ। ਆਪਣੀ ਵਡਿਆਈ ਆਪਣੇ ਸੋਹਲੇ ਨਹੀਂ ਗਾਉਣੇ ਵੀ ਮੈਂ ਆਹ ਜੀ, ਮੈਂ ਉਹ ਜੀ। ਕਿਸੇ ਦੂਜੇ ਦੀ ਨਿੰਦਾ ਨਹੀਂ ਕਰਨੀ। ਜਿਹੜੇ ਆਪਣੇ ਮੂੰਹੋਂ ਆਪਣਾ ਜਸ ਕਰਦੇ ਉਹਨਾਂ ਨੂੰ ਲੋਕ ਕਹਿੰਦੇ ਆਪਣੇ ਮੂੰਹੋਂ ਆਪ ਹੀ ਮੀਆਂ ਮਿੱਠੂ ਬਣਦੇ ਆ। ਤੋ ਆਪਣਾ ਜਸ ਨਹੀਂ ਕਰਨਾ ਤੇ ਬਗਾਨੇ ਦੀ ਨਿੰਦਾ ਨਹੀਂ ਕਰਨੀ।
ਕਹੇ ਤਾਂ ਇਸ ਤੇ ਭੀ ਅਗਲ ਹੈ,
ਕਹਿੰਦੇ ਜਿਹੜਾ ਕੋਈ ਇਹਨਾਂ ਦੋਵਾਂ ਨੂੰ ਕਹਿੰਦਾ ਆਪਣਾ ਜਸ ਤੇ ਦੂਜੇ ਦੀ ਨਿੰਦਾ, ਇਹਦਾ ਵੀ ਪਾਪ ਲੱਗਦਾ। ਭਾਈ ਦਇਆ ਸਿੰਘ ਜੀ ਕਹਿੰਦੇ ਵੱਡਾ ਪਾਪ ਹੈ ਵੀ ਆਪਣੀ ਸੋਭਾ ਕਰਨੀ, ਆਪਣੀ ਵਡਿਆਈ ਕਰਨੀ। ਵਡਿਆਈ ਭਾਈ ਕੋਈ ਦੂਸਰਾ ਕਰੇ ਉਹਨੂੰ ਵੀ ਸੁਣ ਕੇ ਅਣਸੁਣੀ ਕਰ ਦੇਣਾ। ਜੇ ਤੁਹਾਡੀ ਕੋਈ ਵਡਿਆਈ ਦੂਸਰਾ ਵੀ ਕਰੇ ਤਾਂ ਸੁਣ ਕੇ ਅਣਸੁਣੀ ਕਰਨੀ ਹੈ। ਅਤੇ ਆਪਣੇ ਮੂੰਹੋਂ ਆਪਣੀ ਵਡਿਆਈ ਕਰਨ ਵਾਲਾ ਤਾਂ ਪਾਪਾਂ ਦਾ ਭਾਗੀਦਾਰ ਹੋਵੇਗਾ ਹੀ, ਸਾਡੀ ਕਾਹਦੀ ਵਡਿਆਈ ਹੈ। ਮਹਾਂਪੁਰਖਾਂ ਭਗਤਾਂ ਨੇ, ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਬਚਨ ਨੇ, ਉਹ ਕਹਿੰਦੇ ਮੈਂ ਕੈਸੇ ਪਰਿਵਾਰ ਦੇ ਵਿੱਚ ਜਨਮਿਆ। ਅੱਜ ਬਨਾਰਸ ਦੇ ਚੰਗੇ ਚੰਗੇ ਚੋਟੀ ਦੇ ਜਿਹੜੇ ਪੰਡਿਤ ਨੇ ਉਹ ਮੈਨੂੰ ਆ ਕੇ ਮੱਥਾ ਟੇਕਦੇ ਹੈ। ਮੈਂ ਉਹਨਾਂ ਨੂੰ ਵੇਖਦਾ ਅਤੇ ਵੇਖ ਕੇ ਮੈਂ ਇਹ ਨਹੀਂ ਸੋਚਦਾ ਵੀ ਇਹ ਮੈਨੂੰ ਮੱਥਾ ਟੇਕਦੇ ਹੈ। ਮੈਂ ਸੋਚਦਾ ਹੇ ਵਾਹਿਗੁਰੂ, ਇਹ ਤੇਰੇ ਨਾਮ ਦੀ ਵਡਿਆਈ ਹੈ, ਤੇਰੇ ਨਾਮ ਦਾ ਪ੍ਰਤਾਪ ਹੈ। ਕੋਈ ਨਾਓ ਨਾ ਜਾਣੈ ਮੇਰਾ, ਮੇਰਾ ਨਾਂ ਕੌਣ ਜਾਣਦਾ ਜੀ। ਇਹ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ। ਇਸ ਕਰਕੇ ਕਹਿੰਦੇ ਭਾਈ ਕਦੇ ਵੀ ਕਿਸੇ ਦੇ ਵੱਲੋਂ ਕੀਤਾ ਜਸ ਅਤੇ ਕਿਸੇ ਵੱਲੋਂ ਕੀਤੀ ਨਿੰਦਾ ਨੂੰ ਅਣਸੁਣੀ ਕਰ ਦੇਣਾ, ਔਰ ਆਪਣੇ ਮੂੰਹੋਂ ਕਦੇ ਆਪਣਾ ਜਸ ਨਹੀਂ ਕਰਨਾ, ਨਾ ਕਿਸੇ ਬਗਾਨੇ ਦੀ ਨਿੰਦਾ ਕਰਨੀ ਹੈ। ਇਹਦੇ ਨਾਲ ਵੀ ਵੱਡਾ ਪਾਪ ਲੱਗਦਾ ਹੈ।
ਦਾਨ ਕਰਿਓ ਮੁਖ ਤੇ ਨਹਿ ਭਾਖੈ।
ਜੇ ਤੁਸੀਂ ਕੋਈ ਚੀਜ਼ ਦਾਨ ਕੀਤੀ ਹੈ, ਭਾਈ ਦਇਆ ਸਿੰਘ ਜੀ ਕਹਿੰਦੇ ਤੁਸੀਂ ਜੇ ਕੁਝ ਦਾਨ ਕਰਦੇ ਹੋ, ਦਾਨ ਕਰਕੇ ਕਦੇ ਆਪਣੇ ਮੁੱਖੋਂ ਨਹੀਂ ਕਹਿਣਾ ਵੀ ਮੈਂ ਦਾਨ ਕੀਤਾ, ਕਦੇ ਨਹੀਂ ਕਹਿਣਾ ਵੀ ਇਹ ਚੀਜ਼ ਮੈਂ ਦਿੱਤੀ। ਬਾਂਹ ਫੜ ਕੇ ਵਿਖਾਉਂਦੇ ਫਿਰਦੇ ਆ, ਗੁਰਦੁਆਰੇ ਚ ਆਹ ਕੂਲਰ ਮੈਂ ਲਵਾਇਆ ਸੀ, ਆਹ ਵੇਖੋ, ਆਹ ਚੰਦੋਆ ਮੇਰਾ ਦਿੱਤਾ ਹੋਇਆ ਸੀ, ਆਹ ਚਾਂਦੀ ਦੇ ਪੋਟ ਮੇਰੇ ਵੱਲੋਂ ਚੜਾਏ ਗਏ ਆ। ਇੱਦਾਂ ਦਾ ਮਾਣ ਦਾਨ ਕਰਕੇ ਆਪਣੇ ਮੁੱਖੋਂ ਆਖਣਾ ਨਹੀਂ ਹੈ ਵੀ ਦਾਨ ਕੀਤਾ। ਸੰਤ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਉਹ ਕਹਿੰਦੇ ਸੱਜੇ ਹੱਥ ਨਾਲ ਦਾਨ ਕਰੋ ਅਤੇ ਖੱਬੇ ਨੂੰ ਪਤਾ ਵੀ ਨਾ ਲੱਗੇ ਤੁਸੀਂ ਦਾਨ ਕੀਤਾ ਹੈ। ਦਾਨ ਛੁਪਾ ਕੇ ਕਰਨਾ ਹੈ, ਨਾ ਕਿ ਵਿਖਾਵਾ ਕਰਕੇ। ਇੱਥੇ ਤਾਂ ਦਸਾਂ ਦਾ ਇੱਕ ਨੋਟ ਹੁੰਦਾ ਮੈਲਾ ਜਿਹਾ, ਉਹਦੀ ਵੀ ਬੱਤੀ ਜੀ ਬਣਾ ਕੇ ਰਾਗੀਆਂ ਅੱਗੇ ਰੱਖਦੇ ਆ, ਇੱਦਾਂ ਵਿਖਾ ਕੇ। ਜੇ 50-100 ਦਾ ਹੋਵੇ ਫਿਰ ਤਾਂ ਹੋਰ ਛਾਤੀ ਚੌੜੀ ਕੀਤੀ ਹੁੰਦੀ ਆ, ਖਬਰੇ ਕਿੰਨੇ ਮਾਇਆ ਦਾ ਗੱਫਾ ਲਿਆ ਕੇ ਰੱਖਣ ਲੱਗੇ ਹੈ। ਸੋ ਮਾਣ ਦੀ ਬਿਰਤੀ ਨਹੀਂ, ਦਾਨ ਕਰਕੇ ਮੁੱਖੋਂ ਨਹੀਂ ਕਦੇ ਕਹਿਣਾ ਮੈਂ ਦਾਨ ਕੀਤਾ। ਪਟਿਆਲੇ ਬਾਂਹ ਪੁਰਖ ਹੋਏ ਇੱਕ ਬਾਬਾ ਸੰਗਤ ਸਿੰਘ ਜੀ ਕਮਾਲੀ ਵਾਲੇ, ਉਹਨਾਂ ਦੇ ਬਚਨ ਕਈ ਬਜ਼ੁਰਗ ਇੱਥੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਰਹੇ ਦੱਸਦੇ ਹੈ। ਉਹ ਕਹਿੰਦੇ ਹੁੰਦੇ ਸੀ ਬਾਬਾ ਸੰਗਤ ਸਿੰਘ ਜੀ, ਉਹ ਕਹਿੰਦੇ ਹੁੰਦੇ ਵੀ ਜਦੋਂ ਦਾਨ ਕਰਦੇ ਹੋ ਤੇ ਮਨ 'ਚ ਇਹ ਭਾਵ ਰੱਖਿਆ ਕਰੋ, ਹੇ ਦਾਤਾ ਤੇਰੇ ਦਿੱਤੇ 'ਚੋਂ ਦਿੱਤਾ ਤੇ ਕੀ ਦਿੱਤਾ, ਤੇਰੇ ਦਿੱਤੇ 'ਚੋਂ ਦਿੱਤਾ ਤੇ ਕੀ ਦਿੱਤਾ, ਸਾਡਾ ਕੀ ਆ, ਹੈ ਹੀ ਕੀ ਸੀ ਜੋ ਅਸੀਂ ਦੇ ਸਕਦੇ। ਸ਼ਰਮਦ ਫਕੀਰ ਦੇ ਪਿਤਾ ਬੜੇ ਸ਼ਾਹੂਕਾਰ ਸੀ, ਜਦੋਂ ਗੁਜ਼ਰ ਗਏ ਸਾਰਾ ਕੁਝ ਦਾਨ ਕਰਤਾ, ਅੱਖਾਂ ਨੀਵੀਆਂ। ਕਿਸੇ ਨੇ ਪੁੱਛਿਆ ਵੀ ਤੁਸੀਂ ਅੱਖਾਂ ਨੀਵੀਆਂ, ਕਹਿੰਦੇ ਲੋਕ ਮੈਨੂੰ ਦਾਤਾ ਆਖਦੇ ਨੇ, ਮੈਨੂੰ ਸ਼ਰਮ ਆਉਂਦੀ ਹੈ, ਦਾਤਾ ਤਾਂ ਮੇਰਾ ਖੁਦਾ ਆ, ਪਰਮੇਸ਼ਰ ਹੈ ਵੀ ਉਹ ਦੇ ਰਿਹਾ ਅਤੇ ਮੈਂ ਅੱਗੇ ਮੈਂ ਤਾਂ ਹੱਥਾਂ ਨਾਲ ਵੰਡ ਹੀ ਰਿਹਾ, ਲੋਕ ਮੈਨੂੰ ਦਾਤਾ ਕਹੀ ਜਾਂਦੇ ਨੇ, ਸ਼ਰਮ ਨਾਲ ਮੇਰੀਆਂ ਅੱਖਾਂ ਨੀਵੀਆਂ। ਸੋ ਦਾਨ ਦੇ ਕੇ ਭਾਈ ਦਇਆ ਸਿੰਘ ਜੀ ਕਹਿੰਦੇ ਦਾਨ ਕਰਿਓ ਮੁਖ ਤੇ ਨਹਿ ਭਾਖੈ, ਆਪਣੇ ਮੂੰਹੋਂ ਕਦੇ ਬੋਲ ਕੇ ਨਾ ਕਹੇ ਵੀ ਮੈਂ ਦਾਨ ਕੀਤਾ।
ਸਦਾ ਛਪਾਵਨ ਕੋ ਅਭਿਲਖ ਹੈ।
ਜੇ ਦਾਨ ਕੀਤਾ ਤੇ ਉਹਨੂੰ ਸਦਾ ਛੁਪਾ ਕੇ ਰੱਖਣਾ, ਲੁਕਾ ਕੇ ਰੱਖਣਾ, ਉਹ ਫਿਰ ਉੱਗਦਾ। ਜਿਹੜਾ ਬੀਜ ਉੱਤੇ ਡਿੱਗਾ ਰਹਿ ਜੇ ਨਾ ਜ਼ਮੀਨ 'ਤੇ ਉੱਗਦਾ ਨਹੀਂ ਹੈ, ਜਿਹੜਾ ਜ਼ਮੀਨ ਥੱਲੇ ਮਿੱਟੀ 'ਚ ਦੱਬ ਦਿਓ ਗੁਪਤ ਹੋ ਜਾਂਦਾ ਨਾ ਮਿੱਟੀ 'ਚ, ਜਿਹੜਾ ਬੀਜ ਉਹੀ ਉੱਗਦਾ। ਉਹੀ ਦਿੱਤਾ ਦਾਨ ਫਲੀ ਭੂਤ ਹੁੰਦਾ ਜਿਹੜਾ ਦਾਨ ਛੁਪਾ ਕੇ ਗੁਪਤ ਰੂਪ 'ਚ ਕੀਤਾ ਜਾਵੇ, ਔਰ ਉਹਦੇ ਬਾਰੇ ਕਦੇ ਆਪਣੇ ਮੁੱਖੋਂ ਚਰਚਾ ਵੀ ਨਾ ਕਰੇ, ਦੁਬਾਰਾ ਕਦੇ ਉਹਦਾ ਨਾਂ ਵੀ ਨਾ ਲਵੇ ਵੀ ਮੈਂ ਦਾਨ ਕੀਤਾ। ਹਾਂਜੀ,
ਮਧੁਰ ਕਹੈ ਸਭ ਕੋ ਤ੍ਰਿਪਤਾਵੈ, ਮਿੱਠਾ ਬੋਲਣਾ ਮਧੁਰ ਕਹੈ ਸਭ ਕੋ ਤ੍ਰਿਪਤਾਵੈ।
ਫਿਰ ਮਿੱਠਾ ਬੋਲਣਾ, ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਕਾ ਸਿੱਖ ਮਿੱਠ ਬੋਲੜਾ ਹੋ। ਮਦਰ ਕਹੇ ਸਭ ਨਾਲ ਮਿੱਠੇ ਬੋਲ ਬੋਲਣੇ, ਪਿਆਰ ਭਰੇ ਬੋਲ ਬੋਲਣੇ, ਜਿਹਦੇ ਨਾਲ ਸਾਰਿਆਂ ਦਾ ਮਨ ਰਾਜੀ ਹੋਵੇ। ਕੋਈ ਆ ਜੇ ਸੱਜਣ ਮਿਲਣ, ਕੁਝ ਨਹੀਂ ਉਹਨੂੰ ਤੁਸੀਂ ਜਲ ਪਾਣੀ ਵੀ ਨਹੀਂ ਛਕਾ ਸਕੇ, ਪ੍ਰਸ਼ਾਦਾ ਵੀ ਨਹੀਂ ਛਕਾ ਸਕੇ, ਦੋ ਮਿੱਠੇ ਸ਼ਬਦ ਹੀ ਕਹਿ ਦਿਓ, ਆਓ ਮਹਾਰਾਜ ਬੈਠੋ, ਦੱਸੋ ਕੀ ਸੇਵਾ ਕਰੀਏ। ਇੰਨੇ ਨਾਲ ਹੀ ਅਗਲੇ ਦਾ ਹਿਰਦਾ ਸ਼ਾਂਤ ਹੋ ਜਾਂਦਾ। ਮਿੱਠਾ ਬੋਲਣ ਚ ਕਾਹਦੀ ਕੰਜੂਸੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕਹੋ। ਤੋ ਮਿੱਠ ਬੋਲਣਾ, ਜਦੋਂ ਘਰ ਕੋਈ ਜੀ ਆ ਗਿਆ ਉਹਦੇ ਨਾਲ ਪ੍ਰੇਮ ਨਾਲ ਗੱਲਬਾਤ ਕਰਨੀ, ਪ੍ਰੇਮ ਨਾਲ ਬੋਲਣਾ। ਹਾਂਜੀ,
ਫਿੱਕਾ ਬੋਲ ਨਾ ਕਿਸੇ ਦੁਖਾਵੇ,
ਫਿੱਕਾ ਬੋਲ ਬੋਲ ਕੇ ਕਦੇ ਕਿਸੇ ਦਾ ਹਿਰਦਾ ਨਹੀਂ ਦੁਖਾਉਣਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਕਹਿੰਦੇ ਕਦੇ ਕਿਸੇ ਨੂੰ ਫਿੱਕਾ ਦਾ ਮਤਲਬ ਕੌੜਾ ਬੋਲ ਬੋਲ ਕੇ ਕਿਸੇ ਦਾ ਹਿਰਦਾ ਨਹੀਂ ਬਲੂੰਦਰਨਾ, ਕਿਸੇ ਦੇ ਹਿਰਦੇ ਨੂੰ ਨਹੀਂ ਦੁਖਾਉਣਾ।
ਧਰਮ ਕਿਰਤ,
ਧਰਮ ਦੀ ਕਿਰਤ ਕਰਨੀ। ਭਾਈ ਦਇਆ ਸਿੰਘ ਜੀ ਹੁਣ ਦੱਸਦੇ ਵੀ ਧਰਮ ਦੀ ਕਿਰਤ ਕਰਨੀ ਹੈ, ਕਿਹੜੀ ਉਹ ਦੱਸਦੇ ਨੇ।
ਧਰਮ ਕਿਰਤ ਕਰ ਦਰਬ ਕਮਾਵੇ,
ਜਿਹੜੀ ਕਿਰਤ ਕਰਨੀ ਆ ਉਹ ਧਰਮ ਦੀ ਕਰਨੀ ਆ, ਧਰਮ ਦੀ ਕਿਰਤ ਕਰਕੇ ਕਮਾਈ ਕਰਨੀ। ਕਿਰਤ ਵਿੱਚ ਧਰਮ ਕਿਵੇਂ ਮਿਸ਼ਰਤ ਹੁੰਦਾ, ਜਦੋਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਆਪਣੀ ਇਮਾਨਦਾਰੀ ਨਾਲ ਕਰੋ ਤਾਂ ਉਹ ਧਰਮ ਦੀ ਕਿਰਤ। ਪੂਰਨ ਤੌਰ ਤੇ ਤਨਦੇਹੀ ਨਾਲ ਕੋਈ ਨੌਕਰੀ ਕਰ ਰਿਹਾ, ਉਹਦੀ ਜਿਹੜੀ ਜੋਬ ਹੈ, ਜਿਹੜੀ ਉਹਦੀ ਡਿਊਟੀ ਹੈ, ਉਹਨੂੰ ਪੂਰਨ ਤੌਰ ਤੇ ਇਮਾਨਦਾਰੀ ਨਾਲ ਨਿਭਾ ਰਿਹਾ ਤਾਂ ਉਹ ਧਰਮ ਦੀ ਕਿਰਤ ਹੈ। ਇਹ ਨਹੀਂ ਵੀ ਦਰਵਾਜ਼ੇ ਦੇ ਉੱਤੇ ਲੈਣ ਲੱਗੀ ਹੈ, ਆਪ ਮਹਾਂਪੁਰਖ ਬੈਠੇ ਕੁਰਸੀ ਤੇ ਮੋਬਾਈਲ ਦੇ ਉੱਤੇ ਰੀਲਾਂ ਵੇਖੀ ਜਾਣ ਤੇ ਉਹਨਾਂ ਨੂੰ ਕਹਿਣ ਕੋਈ ਨਹੀਂ ਠਹਿਰ ਜਾ, ਹਾਲੇ ਠਹਿਰ ਕੇ ਆਵ। ਅੱਜ ਕੱਲ੍ਹ ਇਹੀ ਕੁਝ ਹੁੰਦਾ, ਉਹ ਧਰਮ ਦੀ ਕਿਰਤ ਨਹੀਂ ਹੈ। ਧਰਮ ਦੀ ਕਿਰਤ ਤੁਹਾਨੂੰ ਜਿਹੜੀ ਜਿਹੜੀ ਸੇਵਾ ਪਰਮੇਸ਼ਰ ਨੇ ਦਿੱਤੀ ਹੈ, ਜਿਹੜਾ ਵੀ ਕਿੱਤਾ ਕਿਸੇ ਨੂੰ ਮਿਲਿਆ, ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ ਜੱਜ ਹੈ, ਕੋਈ ਇੰਜੀਨੀਅਰ ਹੈ, ਜਿਹੜਾ ਜਿਹੜਾ ਵੀ ਕੰਮ ਪਰਮੇਸ਼ਰ ਨੇ ਜਿਸ ਨੂੰ ਜੋ ਦਿੱਤਾ ਉਹਨੂੰ ਇਮਾਨਦਾਰੀ ਨਾਲ ਕਰੇ, ਉਹਨੂੰ ਧਰਮ ਦੀ ਕਿਰਤ ਕਹਿੰਦੇ। ਜੇ ਦੁਕਾਨਦਾਰ ਹੈ ਤਾਂ ਉਹ ਦੁਕਾਨਦਾਰੀ ਇਮਾਨਦਾਰੀ ਨਾਲ ਕਰੇ। ਪੰਜਵੇਂ ਪਾਤਸ਼ਾਹ ਦੇ ਪਾਸ ਇੱਕ ਸਿੱਖ ਆਇਆ, ਉਹ ਸਿੱਖ ਦਾ ਨਾਮ ਸੀ ਇੱਕ ਬਚਨੀਆ। ਉਹ ਇੱਕ ਬਚਨੀਆ ਨਾਮ ਉਹਦਾ ਤਾਂ ਪਿਆ, ਮਹਾਰਾਜ ਜੀ ਕੋਲ ਆਇਆ, ਕਹਿੰਦਾ ਜੀ ਉਪਦੇਸ਼ ਦਿਓ। ਮਹਾਰਾਜ ਜੀ ਕਹਿੰਦੇ ਕੀ ਕਰਦਾ ਹੁੰਦਾ, ਕਹਿੰਦਾ ਜੀ ਦੁਕਾਨਦਾਰੀ। ਮਹਾਰਾਜ ਕਹਿੰਦੇ ਝੂਠ ਨਾ ਬੋਲਿਆ ਕਰ ਦੁਕਾਨ ਤੇ ਬਹਿ ਕੇ। ਕਹਿੰਦਾ ਜੀ ਝੂਠ ਨਾ ਬੋਲੀਏ ਤੇ ਸੌਦਾ ਨਹੀਂ ਵਿਕਦਾ। ਮਹਾਰਾਜ ਜੀ ਕਹਿੰਦੇ ਜਿਹੜਾ ਇੱਕ ਬਚਨੀਆਂ ਬਣ ਜਾਏਗਾ, ਵੀ ਜਿੰਨੇ ਦਾ ਲਿਆ ਉਹਦੇ ਵਿੱਚ ਜਿੰਨਾ ਤੇਰਾ ਮੁਨਾਫਾ ਬਣਦਾ, ਤੇਰਾ ਲੋਕ ਵਿਸ਼ਵਾਸ ਕਰਨ ਲੱਗ ਪੈਣਗੇ ਵੀ ਇਹ ਬੰਦਾ ਸਾਡੇ ਨਾਲ ਧੋਖਾ ਨਹੀਂ ਕਰਦਾ, ਤੇ ਉਹ ਸਗੋਂ ਤੇਰੇ ਦੇ ਕੋਲ ਗਾਹਕੀ ਜ਼ਿਆਦਾ ਹੋਵੇਗੀ। ਲਖਨਊ ਦਾ ਰਹਿਣ ਵਾਲਾ ਸੀ ਉਹ ਸਿੱਖ, ਉਹਨੇ ਉਸੇ ਤਰ੍ਹਾਂ ਕੀਤਾ, ਉਹਦਾ ਨਾਮ ਹੀ ਇੱਕ ਬਚਨੀਆਂ ਪੈ ਗਿਆ, ਦੁਕਾਨ ਵੀ ਵਧੀਆ ਚੱਲੀ, ਧਰਮ ਦੀ ਕਿਰਤ ਕਰਦਾ। ਤੋ ਧਰਮ ਦੀ ਕਿਰਤ ਕਰਨੀ ਹੈ। ਹਾਂਜੀ,
ਵੰਡ ਛਕਣਾ
ਦੂਸਰਾ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਦਿੱਤਾ ਉਹ ਵੰਡ ਛਕਣ ਦਾ ਹੈ।
ਵੰਟ ਅਤਿਥਨ ਕੋ ਪੁਨ ਖਾਵੇ,
ਵੰਟ ਅਤਿਥਨ, ਅਤਿਥਨ ਦਾ ਆਤਿਥੀ, ਅਤਿਥੀ ਦਾ ਮਤਲਬ ਹੁੰਦਾ ਜਿਹੜਾ ਤਰੀਕ ਦੱਸੇ ਬਿਨਾਂ ਅਚਾਨਕ ਆ ਜਾਏ, ਆ ਤਿਥੀ, ਤਿਥੀ ਨਾਮ ਹੁੰਦਾ ਤਿਥ ਤਰੀਕ ਦਾ, ਆ ਨਾਮ ਰਹਿਤ ਦਾ, ਵੀ ਜਿਹੜਾ ਕੋਈ ਤਰੀਕ ਦੱਸ ਕੇ ਨਾ ਵੀ ਮੈਂ ਫਲਾਣੇ ਦਿਨ ਆਉਣਾ, ਅਤਿਥੀ ਅਚਾਨਕ, ਜਿਹੜਾ ਅਚਾਨਕ ਆ ਜਾਏ ਉਹਨੂੰ ਅਤਿਥੀ ਕਹਿੰਦੇ ਆ। ਕਹਿੰਦੇ ਅਤਿਥੀ ਆ ਜਾਏ ਉਹਨੂੰ ਵੰਡ ਕੇ ਛਕਣਾ। ਵੰਟ ਅਤਿਥਨ ਕੋ ਪੁਨ ਆਵੈ ਖਾਵੈ, ਅਤਿਥੀ ਨੂੰ ਵੰਡ ਕੇ ਜਿਹੜਾ ਬਚੇ ਪਿੱਛੇ ਬਚੇ ਆਪ ਛਕਣ ਦਾ। ਭਾਈ ਗੁਰਦਾਸ ਜੀ ਦੇ ਵੀ ਬਚਨ, ਜਿਹੜਾ ਪਿੱਛੇ ਬਚ ਜਾਏ ਉਹਨੂੰ ਆਪ ਛਕੇ।
ਸਵੱਛਤਾ,
ਹੁਣ ਸਵੱਛਤਾ, ਸਵੱਛਤਾ ਦਾ ਮਤਲਬ ਵੀ ਸਿੱਖ ਨੇ ਆਪਣੇ ਸਰੀਰ ਦੀ ਪਵਿੱਤਰਤਾ ਦਾ ਵੀ ਖਿਆਲ ਰੱਖਣਾ, ਸਾਫ਼ ਸੁਥਰੇ ਵੀ ਰਹਿਣਾ। ਇਹ ਨਹੀਂ ਵੀ ਤਮੋ ਗੁਣੀ ਬਿਰਤੀ ਬਣਾ ਕੇ ਕੱਪੜਿਆਂ 'ਚ ਜੂਆਂ ਪਈਆਂ ਰਹਿਣ ਅਤੇ ਕਈ ਕਈ ਦਿਨ ਧੋਵੇ ਨਾ ਅਤੇ ਸਿਰ ਨਾ ਧੋਵੇ, ਬਦਲੇ ਨਾ ਕੱਪੜੇ। ਸਰੀਰ ਨੂੰ ਵੀ ਸ਼ੁੱਧ ਰੱਖਣਾ, ਮਨ ਵੀ ਸ਼ੁੱਧ ਰੱਖਣਾ, ਤਨ ਵੀ ਸ਼ੁੱਧ ਰੱਖਣਾ। ਹੁਣ ਤਨ ਦੀ ਪਵਿੱਤਰਤਾ ਬਾਰੇ ਦੱਸਦੇ ਹਨ।
ਉਪਰ ਬਸਤਰ ਨਾ ਰੱਖੇ ਮਲੀਨ,
ਮੈਲੇ ਕੱਪੜੇ ਨਾ ਪਾਵੇ ਤਨ ਤੇ, ਮਲੀਨ ਕੱਪੜੇ। ਜਦੋਂ ਕੱਪੜੇ ਬੈਲੇ ਹੋਣਗੇ ਤਾਮਸੀ ਜੀ ਬਿਰਤੀ ਘੇਰੀ ਰੱਖਦੀ ਹੈ, ਤਮੋ ਗੁਣੀ ਬਿਰਤੀ ਨਾਲ ਦਲਿੱਦਰ ਜਿਹਾ ਪਿਆ ਰਹਿੰਦਾ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜੇ ਬਸਤਰ ਨੇ ਉਹਨੂੰ ਸਾਫ਼ ਸੁਥਰੇ ਧੋ ਕੇ ਆਪਣੇ ਤਨ ਤੇ ਪਾਵੇ, ਮਲੀਨ ਬਸਤਰ ਨਾ ਪਾਵੇ।
ਤਿਮ ਕਾਇਆ ਕੋ ਨਿਤ ਮਲਹੀਨ,
ਔਰ ਆਪਣੀ ਕਾਇਆ ਨੂੰ ਵੀ ਮਲ ਕੇ ਰੱਖੇ, ਯਾਨੀ ਕਿ ਸਰੀਰ ਨੂੰ ਵੀ ਸਾਫ਼ ਸੁਥਰਾ ਰੱਖਣਾ, ਕੇਸੀ ਇਸ਼ਨਾਨ ਸਮੇਂ ਸਿਰ ਕਰਨਾ, ਸਰੀਰ ਨੂੰ ਸ਼ੁੱਧ ਰੱਖਣਾ, ਇਸ਼ਨਾਨ ਪਾਨ ਕਰਕੇ ਸਾਫ਼ ਸਫਾਈ ਦਾ ਖਿਆਲ ਰੱਖਣਾ ਤਨ ਦਾ। ਹਾਂਜੀ,
ਕੁਸੰਗ,
ਕੁਸੰਗ, ਕੁਸੰਗ ਦਾ ਮਤਲਬ ਮਾੜੇ ਭੈੜੇ ਪੁਰਸ਼ਾਂ ਦਾ ਸੰਗ, ਉਹ ਨਹੀਂ ਕਰਨਾ, ਉਹ ਵੀ ਦੱਸਦੇ ਹਨ।
ਚੋਰ ਜਾਰ ਬਟ ਪਾਰ ਜੁਆਰੀ,
ਕਿਹਦਾ ਕਿਹਦਾ ਸੰਗ ਨਹੀਂ ਕਰਨਾ, ਚੋਰਾਂ ਦਾ, ਪਤਾ ਵੀ ਇਹ ਬੰਦੇ ਚੋਰ ਨੇ ਤੇ ਚੋਰਾਂ ਦਾ ਸੰਗ ਨਹੀਂ ਕਰਨਾ। ਚੋਰ ਦਾ ਸੰਗ ਕਰਾਂਗੇ ਤਾਂ ਫਿਰ ਚੋਰ ਦਾ ਸੰਗ ਕਰਨ ਵਾਲੇ ਵੀ ਧਰੇ ਜਾਂਦੇ ਆ, ਭਾਵੇਂ ਆਪ ਨਾ ਵੀ ਚੋਰੀ ਕਰਨ, ਚੋਰ ਨੇ ਤਾਂ ਕਿਸੇ ਨਾ ਕਿਸੇ ਦਿਨ ਕਾਬੂ ਆਉਣਾ ਹੀ ਹੁੰਦਾ, ਫਿਰ ਜਿਹੜੇ ਉਹਦੇ ਸੰਗੀ ਨੇ ਉਹ ਵੀ ਕਾਬੂ ਆ ਜਾਂਦੇ ਵੀ ਇਹ ਵੀ ਇਹਦੇ ਹਿੱਸੇਦਾਰ ਹੋਣਗੇ। ਇਸ ਕਰਕੇ ਚੋਰ ਦਾ ਸੰਗ ਨਹੀਂ ਕਰਨਾ, ਚੋਰੀ ਤੋਂ ਬਚਣਾ। ਸਿੱਖ ਨੇ ਯਾਰੀ ਤੋਂ ਬਚਣਾ, ਯਾਰ ਦਾ ਮਤਲਬ ਹੁੰਦਾ ਵੀ ਆਹ ਜਿਹੜੇ ਵਿਭਚਾਰੀ ਲੋਕ ਹੁੰਦੇ ਹੈ, ਜਿਹੜੇ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾਹ ਨਾਲ ਵੇਖਣ ਵਾਲੇ ਹੁੰਦੇ, ਉਹਨਾਂ ਦਾ ਵੀ ਸੰਗ ਨਹੀਂ ਕਰਨਾ। ਜਿਹੜੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਵੇਖ ਕੇ ਮਨ 'ਚ ਮਲਨ ਭਾਵ ਰੱਖਦੇ ਆ, ਮੰਦ ਖਿਆਲ ਰੱਖਦੇ ਹੈ, ਔਰ ਮੂੰਹ ਆਪਣੇ ਯਾਰਾਂ ਦੋਸਤਾਂ ਨਾਲੋਂ ਮੰਦੀਆਂ ਗੱਲਾਂ ਕਰਦੇ, ਕਿਸੇ ਦੀ ਧੀ ਭੈਣ ਨੂੰ ਲੰਘਦਿਆਂ ਨੂੰ ਵੇਖ ਕੇ ਵਿਭਚਾਰੀ ਬੋਲ ਬੋਲਦੇ ਹੈ, ਇਹੋ ਜਿਹੇ ਬੰਦਿਆਂ ਦੇ ਨਾਲ ਵੀ ਕਦੇ ਸੰਗ ਨਹੀਂ ਕਰਨਾ ਗੁਰਸਿੱਖ ਨੇ। ਸਗੋਂ ਇਹੋ ਜਿਹਾ ਦਾ ਮੂੰਹ ਭੰਨਣਾ ਚਾਹੀਦਾ ਜਿਹੜਾ ਕੋਈ ਇੱਦਾਂ ਦੀ ਗੱਲ ਕਰੇ, ਮਾਰ ਕੇ ਦੋ ਚਾਰ ਚਪੇੜਾਂ ਅਗਲੇ ਨੂੰ ਸਿੱਧਾ ਕੀਤਾ ਹੋਵੇ, ਵੀ ਦੁਬਾਰਾ ਇੱਦਾਂ ਦੀ ਗੱਲ ਕਰਨ ਵੇਲੇ ਹੌਂਸਲਾ ਹੀ ਨਾ ਕਰੇ। ਤੂੰ ਯਾਰੀ ਦੀ ਬਿਰਤੀ ਨਹੀਂ ਰੱਖਣੀ ਸਿੱਖ ਨੇ, ਬਟ ਪਾਰ ਜਿਹੜੇ ਰਾਹ ਮਾਰ ਹੁੰਦੇ ਹੈ ਉਹਨਾਂ ਦਾ ਸੰਗ ਨਹੀਂ ਕਰਨਾ। ਜੁਆਰੀ ਜਿਹੜੇ ਜੂਆ ਖੇਡਦੇ ਹੈ, ਜੂਆ ਖੇਡਣ ਦੀ ਬਿਰਤੀ ਆ, ਕੋਈ ਲਾਟਰੀਆਂ ਖੇਡਦਾ, ਕੋਈ ਨੰਬਰਾਂ ਦੇ ਉੱਤੇ ਪੈਸੇ ਲਾਉਂਦਾ, ਕੋਈ ਕੁਝ ਕਰਦਾ, ਬਹੁਤ ਕੁਝ ਅੱਜ ਕੱਲ੍ਹ ਜੂਏ ਦਾ, ਉਹ ਜਿਹੜੀਆਂ ਸੱਟੇਬਾਜ਼ੀ ਦੀਆਂ ਬਿਰਤੀਆਂ ਜਾਂ ਜੂਏਬਾਜ਼ੀ ਦੀਆਂ ਬਿਰਤੀਆਂ ਵਾਲੇ ਲੋਕ ਨੇ, ਗੁਰੂ ਕੇ ਸਿੱਖ ਨੇ ਉਹਨਾਂ ਦਾ ਸੰਗ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਸੰਗ ਕਰਦਿਆਂ ਉਹਨਾਂ ਵਰਗੀਆਂ ਆਦਤਾਂ ਆ ਜਾਂਦੀਆਂ। ਹਾਂਜੀ,
ਕ੍ਰਿਤ ਘਨ ਬੰਚਕ ਛਲੀ ਕੁਚਾਰੀ,
ਫਿਰ ਜਿਹੜਾ ਕ੍ਰਿਤ ਘਣ ਬੰਦਾ ਜਿਹੜਾ ਕਿਸੇ ਦੀ ਕੀਤੀ ਨੂੰ ਨਾ ਜਾਣੇ ਉਹਦਾ ਵੀ ਸੰਗ ਨਹੀਂ ਕਰਨਾ। ਅਕਿਰਤ ਘਣ ਬੰਦੇ ਨੂੰ ਤਾਂ ਇੰਨਾ ਮਾੜਾ ਲਿਖਿਆ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਇੱਕ ਉਦਾਹਰਣ ਦਿੰਦੇ, ਕਹਿੰਦੇ ਇੱਕ ਚੰਡਾਲਣ ਨੇ ਕੁੱਤੇ ਦਾ ਮਾਸ ਲੈ ਕੇ ਸ਼ਰਾਬ 'ਚ ਰਿੰਨਿਆ, ਸ਼ਰਾਬ 'ਚ ਰਿੰਨ ਕੇ ਅਤੇ ਉੱਤੇ ਉਹਨੂੰ ਮੁਰਦੇ ਬੰਦੇ ਦੀ ਖੋਪੜੀ ਲੈ ਕੇ ਉਹਦੇ 'ਚ ਪਾ ਕੇ ਅਤੇ ਕੱਪੜੇ ਨਾਲ ਢੱਕ ਕੇ ਲਿਜਾ ਰਹੇ। ਰਸਤੇ 'ਚ ਕਿਸੇ ਨੇ ਪੁੱਛ ਲਿਆ, ਭੈਣੇ ਕੀ ਲਈ ਜਾਂਦੀ ਹੈ? ਕਹਿੰਦੀ ਵੀਰਾ ਨਾ ਪੁੱਛ ਤੇ ਚੰਗੀ ਗੱਲ ਹੈ। ਉਹ ਕਹਿੰਦਾ ਨਹੀਂ ਦੱਸ। ਕਹਿਣ ਲੱਗੀ ਇਹ ਕੁੱਤੇ ਦਾ ਮਾਸ ਸ਼ਰਾਬ 'ਚ ਰਿੰਨ ਕੇ ਅਤੇ ਮੁਰਦੇ ਦੀ ਖੋਪੜੀ 'ਚ ਪਾ ਕੇ ਲਿਜਾ ਰਹੀ। ਉਹ ਬੋਲਿਆ, ਕਹਿੰਦਾ ਇੰਨੀ ਗੰਦੀ ਅਤੇ ਪਿੱਟੀ ਹੋਈ ਚੀਜ਼ ਨੂੰ ਢੱਕਣ ਦੀ ਕੀ ਲੋੜ ਹੈ? ਉਹ ਬੋਲੀ, ਕਹਿਣ ਲੱਗੀ ਵੀ ਇਹ ਤਾਂ ਪਹਿਲਾਂ ਹੀ ਗੰਦੀ ਅਤੇ ਪਿੱਟੀ ਹੋਈ ਵਸਤੂ ਹੈ, ਮੈਂ ਇਹਨੂੰ ਤਾਂ ਕੱਜਿਆ ਵੀ ਕਿਸੇ ਅਕਿਰਤ ਘਣ ਬੰਦੇ ਦੀ ਇਹਦੇ 'ਤੇ ਨਿਗਾਹ ਨਾ ਪੈ ਜੇ, ਹੋਰ ਨਾ ਪਿੱਟੀ ਜਾਵੇ। ਯਾਨੀ ਕਿ ਅਕਿਰਤ ਘਣ ਬੰਦਾ ਇੰਨਾ ਮਾੜਾ ਹੁੰਦਾ ਇਸ ਧਰਤੀ 'ਤੇ, ਸਭ ਤੋਂ ਵੱਡਾ ਭਾਰ ਅਕਿਰਤ ਘਣਾਂ ਦਾ ਹੀ ਹੈ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ, ਨਾ ਤਿਸ ਭਾਰੇ ਸਾਇਰਾਂ ਨਦਬਾ ਬਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਭਾਰੇ ਭੋਈ ਅਕਿਰਤ ਘਣ ਮੰਦੀ ਹੂੰ ਮੰਦੀ। ਅਕਿਰਤ ਘਣਾਂ ਦਾ ਭਾਰ ਹੈ ਇਸ ਧਰਤੀ 'ਤੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ, ਸਿੱਖੋ ਜਿਹੜੇ ਅਕਿਰਤ ਘਣ ਬੰਦੇ ਨਸ਼ੁਕਰੇ ਬੰਦੇ ਹਨ ਉਹਨਾਂ ਦਾ ਕਦੇ ਸੰਗ ਨਹੀਂ ਕਰਨਾ। ਅਕਿਰਤ ਘਣ ਦਾ ਸੰਗ ਨਹੀਂ ਕਰਨਾ। ਫਿਰ ਬੰਚਕ, ਬੰਚਕ ਕਹਿੰਦੇ ਨੇ ਠੱਗਾਂ ਨੂੰ, ਜਿਨ੍ਹਾਂ ਦੀ ਹਰ ਵੇਲੇ ਠੱਗੀ ਦੀ ਬਿਰਤੀ ਰਹਿੰਦੀ ਹੈ ਵੀ ਕਿਵੇਂ ਕਿਸੇ ਨੂੰ ਠੱਗੀਏ, ਕਿਹੜੇ ਤਰੀਕਿਆਂ ਨਾਲ ਠੱਗੀਏ। ਆਹ ਕਿੰਨੇ ਕਿੰਨੇ ਠੱਗਾਂ ਦੇ ਟੋਲੇ, ਅੱਜ ਕੱਲ੍ਹ ਜਦੋਂ ਦਾ ਇਹ ਨੈੱਟ ਦਾ ਸਿਸਟਮ ਚੱਲਿਆ, ਕਿੰਨੇ ਲੋਕ ਠੱਗੇ ਜਾਂਦੇ ਆ ਇਹਦੇ ਨਾਲ, ਦੁੱਗਣੇ ਪੈਸਿਆਂ ਦੇ ਲਾਲਚਾਂ ਵਿੱਚ ਕਈ ਠੱਗੇ ਗਏ, ਕੋਈ ਕਿਸੇ ਤਰੀਕੇ ਨਾਲ ਠੱਗੇ ਗਏ, ਪਤਾ ਵੀ ਫਲਾਣੇ ਬੰਦੇ ਠੱਗ ਨੇ। ਉਹਨਾਂ ਠੱਗਾਂ ਦੇ ਟੋਲਿਆਂ ਨਾਲ ਗੁਰਸਿੱਖ ਨੇ ਕਦੇ ਸੰਗ ਨਹੀਂ ਕਰਨਾ, ਠੱਗ ਦਾ ਸਾਥ ਨਹੀਂ ਕਰਨਾ। ਛਲੀਏ ਜਿਹੜੇ ਛਲ ਕਪਟ ਕਰਕੇ ਕਿਸੇ ਨੂੰ ਧੋਖੇ 'ਚ ਰੱਖਦੇ ਹੈ, ਛਲ ਕਪਟ ਕਰਕੇ ਕਿਸੇ ਦਾ ਵਿਸ਼ਵਾਸਘਾਤ ਕਰਦੇ ਹੈ, ਇਹੋ ਜਿਹੇ ਛਲੀਏ ਬੰਦੇ ਦੀ ਵੀ ਸੰਗਤ ਨਹੀਂ ਕਰਨੀ।
ਸੁਪਨੇ ਮਹਿ ਪੀ ਇਨਕੀ ਸੰਗਤ,
ਜਿਹੜੇ ਉੱਪਰ ਦੱਸੇ ਨੇ ਚੋਰ ਯਾਰ ਰਾਹ ਮਾਰ ਜੁਆਰੀ ਕਿਰਤ ਘਣ ਵੰਚਕ ਠੱਗ, ਭਾਈ ਦਇਆ ਸਿੰਘ ਜੀ ਕਹਿੰਦੇ ਜਾਗਦਿਆਂ ਤਾਂ ਕੀ ਸੁਪਨੇ ਵਿੱਚ ਵੀ ਇਹਨਾਂ ਦਾ ਸੰਗ ਨਹੀਂ ਕਰਨਾ, ਸੁਪਨੇ ਵਿੱਚ ਵੀ, ਸੁਪਨੇ ਵਿੱਚ ਵੀ ਇਹਨਾਂ ਦੇ ਨੇੜੇ ਨਹੀਂ ਜਾਣਾ, ਸੁਪਨੇ ਵਿੱਚ ਵੀ ਇਹਨਾਂ ਦੇ ਸੰਗੀ ਨਹੀਂ ਹੋਣਾ।
ਕਰੇ ਨਾ ਕਬਹੂ ਥਿਰ ਨਾ ਪੰਗਤ,
ਕਦੇ ਇਹਨਾਂ ਦੀ ਪੰਗਤ 'ਚ ਥਿਰ ਹੋ ਕੇ ਨਾ ਬੈਠੇ, ਕਦੇ ਇਹੋ ਜਿਹੇ ਕੁਸੰਗੀਆਂ ਦੇ ਸੰਗ ਵਿੱਚ ਨਾ ਬੈਠੇ।
ਵਿਸ਼ਿਅਨ ਤੇ ਵਿਸ਼ਈ ਨਰ ਬੁਰੋ,
ਕਿਉਂਕਿ ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦੇ ਬੁਰੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਿਸ਼ਈ ਜਿਹੜੇ ਹੁੰਦੇ ਆ ਨਾ, ਉਹਨਾਂ ਵਿਸ਼ਈਆਂ ਨਾਲ ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦੇ ਬੁਰੇ ਹਨ। ਕਿਵੇਂ? ਅੱਗੇ ਦੱਸਦੇ ਨੇ ਉਦਾਹਰਣ ਦੇ ਕੇ।
ਲੱਖ ਦੁਰਜਨ ਤਤ ਛਿਨ ਪਰ ਹਰੋ,
ਕਹਿੰਦੇ ਉਹਨਾਂ ਨੂੰ ਦੁਰਜਨ ਜਾਣ ਕੇ, ਮਾੜੇ ਭੈੜੇ ਜੀਵ ਜਾਣ ਕੇ ਉਹਨਾਂ ਦਾ ਸੰਗ ਛੱਡਣਾ ਹੈ।
ਜਥਾ ਅਗਨ ਤੇ ਲੋਹ ਤਪਾਇਓ,
ਹੁਣ ਲੋਹਾ ਅੱਗ ਤੋਂ ਤਪਦਾ ਹੈ, ਜਦੋਂ ਅੱਗ ਤੋਂ ਤਪਦਾ ਹੈ ਤੇ ਲੋਹਾ ਅੱਗ ਨਾਲੋਂ ਜ਼ਿਆਦਾ ਖਤਰਨਾਕ ਹੋ ਜਾਂਦਾ। ਏਦਾਂ ਵਿਸ਼ੇ ਅੱਗ ਨੇ ਤੇ ਜਿਹੜੇ ਵਿਸ਼ਈ ਨੇ ਉਹ ਲੋਹਾ ਨੇ, ਉਹਨਾਂ ਵਿਸ਼ਿਆਂ ਦੇ ਸੰਗ ਕਰਕੇ ਲੋਹੇ ਵਾਂਗੂ ਤਪ ਗਏ, ਇਸ ਕਰਕੇ ਵਿਸ਼ਿਆਂ ਨਾਲੋਂ ਜ਼ਿਆਦਾ ਬੁਰੇ ਵਿਸ਼ਈ ਨੇ, ਉਹਨਾਂ ਦੀ ਸੰਗਤ ਨਹੀਂ ਕਰਨੀ।
ਦੀਪਤ ਜਾਤ ਨਹਿ ਹੱਥ ਛੁਵਾਇਓ,
ਕਹਿੰਦੇ ਜਿਹੜਾ ਲੋਹਾ ਲੋਹੇ ਨਾਲ ਅੱਗ ਨਾਲ ਸੰਗ ਕਰਕੇ ਜ਼ਿਆਦਾ ਤਪ ਜਾਂਦਾ, ਕਹਿੰਦੇ ਉਹਨੂੰ ਕਦੇ ਛੂਹਣਾ ਨਹੀਂ ਹੈ, ਕਿਉਂਕਿ ਅੱਗ ਦੇ ਵਿੱਚੋਂ ਤਾਂ ਹਾਲੇ ਬਲਦੀ ਹੋਵੇ ਨਾ, ਤੁਸੀਂ ਵਿੱਚੋਂ ਇੱਦਾਂ ਹੱਥ ਕੱਢ ਦਿਓ, ਮਾੜਾ ਜਿਹਾ ਸੇਕ ਨਹੀਂ ਲੱਗਦਾ, ਤੇ ਲੋਹਾ ਤਪਦਾ ਹੋਵੇ ਅੱਗ ਦੇ ਸੰਗ ਕਰਕੇ ਉਹਨੂੰ ਮਾੜਾ ਜਿਹਾ ਛੂਹ ਦਿਓ, ਨਾਲ ਹੀ ਛੂ ਕਰ ਜਾਂਦਾ ਹੱਥ, ਨਾਲ ਹੀ ਚਮੜੀ ਸੜ ਜਾਂਦੀ ਹੈ, ਇੰਨਾ ਜ਼ਿਆਦਾ ਬੁਰਾ ਹੁੰਦਾ।
ਅਗਲੇ ਸਾਲ
ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਹੈ ਕਿ ਜਿਹੜਾ ਭਾਈ ਵਿਸ਼ਈ ਹੈ ਨਾ, ਉਹ ਵਿਸ਼ਿਆਂ ਨਾਲੋਂ ਵੀ ਜ਼ਿਆਦਾ ਬੁਰਾ ਹੈ। ਹਾਂਜੀ।
ਦੀਪਤ ਜਾਤ ਨਹਿ ਹੱਥ ਛੁਆਇਓ,
ਕਹਿੰਦੇ ਉਹਨੂੰ ਹੱਥ ਵੀ ਛੁਆਈਏ ਤੇ ਹੱਥ ਸੜ ਜਾਂਦਾ ਹੈ।
ਸਤ ਸੰਗ,
ਹੁਣ ਸਤ ਸੰਗਤ ਦੀ ਮਹਿਮਾ ਦੱਸਦੇ ਹਨ।
ਜਨ ਸੁਸ਼ੀਲ ਕੀ ਸੰਗਤ ਕਰੀਏ,
ਸੰਗਤ ਕਿਹਨਾਂ ਦੀ ਕਰਨੀ? ਸੁਸ਼ੀਲ ਪੁਰਸ਼ਾਂ। ਸੁਸ਼ੀਲ ਪੁਰਸ਼ ਦਾ ਮਤਲਬ ਜਿਹੜੇ ਸੁਹਿਰਦ ਭਾਵ ਰੱਖਣ ਵਾਲੇ, ਸਬਰ ਸੰਤੋਖ ਦੀ ਬਿਰਤੀ ਰੱਖਣ ਵਾਲੇ, ਭਜਨ ਕਰਨ ਵਾਲੇ, ਨਾਮ ਜਪਣ ਵਾਲੇ, ਗੁਰਮੁਖ ਪਿਆਰੇ ਹਨ, ਉਹਨਾਂ ਦੀ ਸੰਗਤ ਕਰਨੀ। ਸੰਗਤ ਕਰੀਆ ਸਾਧ ਕੀ, ਸਾਧਨਾ ਕਰਨ ਵਾਲੇ ਗੁਰਮੁਖਾਂ ਦੀ, ਮਹਾਂਪੁਰਖਾਂ ਦੀ ਸੰਗਤ ਕਰਨੀ ਹੈ।
ਜਿਨ ਮਿਲਤੇ ਅਵਗੁਣ ਪਰ ਹਰੀਏ,
ਜਿਨ੍ਹਾਂ ਨਾਲ ਮਿਲ ਕੇ ਔਗੁਣ ਦੂਰ ਹੋਣ, ਉਹਨਾਂ ਦੀ ਸੰਗਤ ਕਰਨੀ ਚਾਹੀਏ।
ਕਥਾ ਸ਼੍ਰਵਣ,
ਹੁਣ ਕਥਾ ਸ਼੍ਰਵਣ ਕਰਨ ਦਾ ਹੁਕਮ ਕਰਦੇ ਵੀ ਕਥਾ ਸੁਣਨ ਬੈਠੇ ਹੋ ਆਪ ਜੀ। ਭਾਈ ਦਇਆ ਸਿੰਘ ਜੀ ਕਹਿੰਦੇ ਕਥਾ ਸ਼੍ਰਵਣ ਕਰਨੀ ਹੈ, ਦੱਸਦੇ ਹਨ।
ਸੁਣੀਏ ਹੈ ਅਵਤਾਰਨ ਇਤਿਹਾਸ,
ਕਹਿੰਦੇ ਕਥਾ ਸੁਣਨੀ ਕਿਹਨਾਂ ਦੀ? ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ ਸੁਣਨਾ, ਅਵਤਾਰਨ ਕਾ ਇਤਿਹਾਸ, ਦਸ ਪਾਤਸ਼ਾਹੀਆਂ ਦਾ ਇਤਿਹਾਸ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ, ਇਹ ਕਥਾ ਸੁਣਨੀ, ਗੁਰੂ ਸਾਹਿਬ ਦੇ ਇਤਿਹਾਸ ਦੀ ਕਥਾ ਸੁਣਨੀ।
ਸਤਿਗੁਰ ਦਸ ਜਿਮ ਕਰੇ ਬਿਲਾਸ,
ਦਸ ਪਾਤਸ਼ਾਹੀਆਂ ਨੇ ਜੋ ਜੋ ਬਿਲਾਸ ਕੀਤੇ ਨੇ, ਜੋ ਜੋ ਕੌਤਕ ਕੀਤੇ ਨੇ, ਜਿੱਥੇ ਜਿੱਥੇ ਗਏ ਨੇ, ਬੈਠੇ ਨੇ, ਉੱਠੇ ਨੇ, ਜੀਵਾਂ ਨੂੰ ਤਾਰਿਆ ਹੈ, ਉਹਨਾਂ ਨਾਲ ਬਚਨ ਬਿਲਾਸ ਕੀਤੇ ਹਨ, ਉਹ ਸਾਰਾ ਇਤਿਹਾਸ ਵਾਰ ਵਾਰ ਸੁਣਨਾ, ਔਰ ਜਿੰਨੀ ਵਾਰੀ ਸੁਣੋਗੇ ਓਨੀ ਵਾਰੀ ਨਵਾਂ ਲੱਗੇਗਾ, ਕਦੇ ਪੁਰਾਣਾ ਨਹੀਂ ਲੱਗਦਾ। ਤੋ ਕਥਾ ਸੁਣਨੀ ਹੈ ਆਪਣੇ ਗੁਰੂ ਸਾਹਿਬਾਂ ਦੇ ਪਾਵਨ ਇਤਿਹਾਸ ਦੀ, ਦਸ ਪਾਤਸ਼ਾਹੀਆਂ ਦਾ ਇਤਿਹਾਸ ਸਰਵਣ ਕਰਨਾ ਹੈ।
ਬਹੁਰ ਬ੍ਰਹਮ ਕੋ ਨਿਰਣੈ ਜਹਾਂ,
ਫਿਰ ਉਹ ਕਥਾ ਸੁਣਨੀ ਹੈ ਜਿਹਦੇ 'ਚ ਬ੍ਰਹਮ ਦਾ ਨਿਰਣੈ ਹੋਵੇ, ਜਿਹਦੇ 'ਚ ਬ੍ਰਹਮ ਦਾ ਨਿਰਣਾ ਹੋਵੇ, ਬ੍ਰਹਮ ਦੀ ਵਿਚਾਰ ਹੋਵੇ।
ਸੂਖਮ ਬੁੱਧ ਕਰ ਸੁਣੀਐ ਹੈ ਤਹਾਂ,
ਔਰ ਸੂਖਸ਼ਮ ਬੁੱਧੀ ਕਰਕੇ, ਯਾਨੀ ਕਿ ਸੁਰਤ ਨੂੰ ਇਕਾਗਰ ਕਰਕੇ ਕਥਾ ਸੁਣਨੀ, ਜਦੋਂ ਸੁਣਨੀ ਹੈ ਮਨ ਇਕਾਗਰ ਕਰਕੇ ਕਥਾ ਸੁਣਨੀ ਹੈ।
ਸ੍ਰੀ ਅੰਮ੍ਰਿਤਸਰ ਯਾਤਰਾ,
ਹੁਣ ਯਾਤਰਾ ਕਰਨੀ, ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਸਿੱਖ ਨੇ ਜ਼ਰੂਰ ਕਰਨੀ, ਜੀਵਨ 'ਚ ਇੱਕ ਵਾਰ ਤਾਂ ਜ਼ਰੂਰ ਕਰਨੀ, ਵਿਸ਼ਵ ਦੇ ਕਿਸੇ ਕੋਨੇ 'ਚ ਵੀ ਸਿੱਖ ਵਸਦਾ ਹੋਵੇ। ਹਾਂਜੀ,
ਸ੍ਰੀ ਅੰਮ੍ਰਿਤਸਰ ਮੱਜਣ ਕਰੀਏ,
ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਰੋਵਰ 'ਚ ਮੱਜਣ ਕਰਨ, ਮੱਜਣ ਮਤਲਬ ਇਸ਼ਨਾਨ ਕਰਨਾ ਹੈ।
ਜਨਮ ਜਨਮ ਕੇ ਅਗ ਪਰ ਹਰੀਏ,
ਜਦੋਂ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਾਂਗੇ, ਜਨਮ ਜਨਮਾਂਤਰਾਂ ਦੇ ਪਾਪ ਹਰੇ ਜਾਂਦੇ ਹਨ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਹਰ ਹਰ ਨਾਨਕ ਕਸਮਲ ਜਾਏ, ਨਾਇ ਰਾਮਦਾਸ ਸਰ। ਹਰ ਹਰ ਨਾਨਕ ਕਸਮਲ, ਕਸਮਲ ਕਹਿੰਦੇ ਨੇ ਪਾਪਾਂ ਨੂੰ, ਸਾਰੇ ਪਾਪ ਹਰੇ ਜਾਂਦੇ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰੀਏ।
ਹਰ ਮੰਦਰ ਦਰਸੋ ਦਰਬਾਰ,
ਔਰ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕਰਕੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ।
ਹੋਤ ਸਦਾ ਗੁਰ ਗਿਰਾ ਉਚਾਰ,
ਔਰ ਜਿੱਥੇ ਹਰ ਵੇਲੇ ਗੁਰੂ ਗਿਰਾ, ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ, ਗੁਰਬਾਣੀ ਦਾ ਉਚਾਰਨ ਹੋ ਰਿਹਾ।
ਸਹਿਤ ਅਦਬ ਕੇ ਬੈਠੇ ਮਾਹੇ,
ਜਦੋਂ ਦਰਬਾਰ ਸਾਹਿਬ ਜਾਣਾ, ਬੜੇ ਅਦਬ ਨਾਲ ਸਤਿਕਾਰ ਨਾਲ ਨਮਸਕਾਰ ਕਰਕੇ ਜਿੱਥੇ ਥਾਂ ਮਿਲੇ ਪ੍ਰੇਮ ਨਾਲ ਬੈਠ ਜਾਣਾ, ਏਦਾਂ ਵੀ ਕਿਸੇ ਨੂੰ ਲਾਗੇ ਪਤਾ ਵੀ ਨਾ ਹੋਵੇ ਵੀ ਕੋਈ ਆ ਕੇ ਬੈਠਾ, ਇੰਨੀ ਸ਼ਾਂਤ ਇੰਨਾ ਸਹਿਜ ਹੋਵੇ। ਇਹ ਨਹੀਂ ਕਿ ਫਤੂਰ ਹੀ ਪਾਇਆ ਹੋਵੇ ਸੰਗਤ ਵਿੱਚ ਜਾਵੇ ਵੀ ਇੱਧਰ ਉਹ ਇੱਧਰ ਆ ਉਹ ਇੱਧਰ, ਜਵਾਕਾਂ ਨੂੰ ਵੀ ਆਵਾਜ਼ਾਂ ਮਾਰੀ ਜਾਣੀਆਂ, ਨਾਲ ਬੈਠੇ ਕਥਾ ਕੀਰਤਨ ਸੁਣਨ ਵਾਲਿਆਂ ਦਾ ਧਿਆਨ ਵੀ ਖਿੰਡ ਜਾਏ। ਗੁਰੂ ਦਰਬਾਰ ਵਿੱਚ ਆਉਣ ਦੀ ਮਰਿਆਦਾ ਹੈ ਸ਼ਾਂਤ ਹੋ ਕੇ ਨਮਸਕਾਰ ਕਰਨੀ, ਪ੍ਰਕਰਮਾ ਕਰਨੀ, ਬੈਠਣਾ ਸ਼ਾਂਤ ਹੋ ਕੇ ਬੈਠ ਜਾਓ ਥਾਂ ਮਿਲਦੀ, ਨਹੀਂ ਤਾਂ ਨਮਸਕਾਰ ਕਰੋ ਪ੍ਰਕਰਮਾ ਕਰੋ ਅਤੇ ਬਾਹਰ ਕਿਸੇ ਜਗ੍ਹਾ 'ਤੇ ਟਿਕਾਣਾ ਮਿਲਦਾ ਸਾਜ ਤੋਂ। ਦਰਬਾਰ ਸਾਹਿਬ ਜਾਣ ਦਾ ਨਿਯਮ ਦੱਸਦੇ ਭਾਈ ਦਇਆ ਸਿੰਘ ਜੀ, ਕਹਿੰਦੇ ਜਦੋਂ ਜਾਣਾ ਫਿਰ ਬੈਠਣਾ ਹੈ ਅਦਬ ਨਾਲ,
ਗੁਰਬਿਨ ਮਨ ਨਾ ਡੁਲਾਵੇ ਕਾਹੇ,
ਸਤਿਗੁਰਾਂ ਤੋਂ ਬਿਨਾਂ ਉੱਥੇ ਮਨ ਨਹੀਂ ਡੁਲਾਉਣਾ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖ ਬਚਨ ਕਰਦੇ ਕਿ ਜਦੋਂ ਦਰਬਾਰ ਸਾਹਿਬ ਜਾਣਾ ਵਿਦਿਆਰਥੀਆਂ ਨੂੰ ਕਹਿੰਦੇ ਜਦੋਂ ਤਾਈਂ ਮਨ ਟਿਕਿਆ ਰਹੇ ਉਦੋਂ ਤੱਕ ਬੈਠੇ ਰਹੋ, ਜੇ ਮਨ 'ਚ ਮੰਦ ਖਿਆਲ ਆਉਣ ਲੱਗ ਪੈਣ ਜਾਂ ਨੀਂਦ ਆਉਣ ਲੱਗ ਪਵੇ ਉਸੇ ਵੇਲੇ ਮੱਥਾ ਟੇਕੋ ਤੇ ਉੱਥੋਂ ਵਿਦਾ ਹੋ ਜਾਓ। ਯਾਨੀ ਕਿ ਸ਼ੁਭ ਭਾਵ ਰੱਖ ਕੇ ਗੁਰੂ ਦਰਬਾਰ 'ਚ ਬੈਠਣਾ ਹੈ।
ਸਤਿਗੁਰ ਜੋਤ ਜਾਗਤੀ ਜਹਾਂ,
ਕਿਉਂਕਿ ਉੱਥੇ ਸਤਿਗੁਰਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ।
ਨਿਤ ਪ੍ਰਤ ਸਾਦਰ ਦਰਸੋ ਤਹਾਂ,
ਨਿਤਾ ਪ੍ਰਤੀ ਸਤਿਕਾਰ ਨਾਲ ਗੁਰੂ ਦਰਬਾਰ ਦੇ ਦਰਸ਼ਨ ਕਰਨੇ, ਜਿੰਨਾ ਚਿਰ ਅੰਮ੍ਰਿਤਸਰ ਸਾਹਿਬ ਰਹਿਣਾ ਉਨੇ ਦਿਨ ਰੋਜ਼ਾਨਾ ਦਰਸ਼ਨ ਕਰਨੇ ਹਨ।
ਕਿਦੋਂ ਪੁਰਬ ਕੇ ਦਿਨ ਚਲ ਜਾਵਹੋ,
ਕਹਿੰਦੇ ਜਿਹੜਾ ਕੋਲ ਹੈ ਰੋਜ਼ ਜਾਵੇ, ਜਿਹੜਾ ਕੋਈ ਦੂਰ ਦੁਰਾਡੇ ਆ ਪੁਰਬ ਵਾਲੇ ਦਿਨ ਜ਼ਰੂਰ ਜਾਵੇ।
ਕਿਦੋਂ ਖਸ਼ਟਮੇ ਮਾਸ ਸਿਧਾਵਹੋ,
ਜੇ ਕੋਈ ਬਹੁਤਾ ਦੂਰ ਹੈ ਤੇ 6 ਮਹੀਨਿਆਂ 'ਚ ਇੱਕ ਵਾਰੀ ਜ਼ਰੂਰ ਜਾਵੇ।
ਅਧਿਕ ਦੂਰ ਹੋਏ ਸੰਮਤ ਮਾਹੇ,
ਜੇ ਕੋਈ ਬਹੁਤਾ ਹੋਰ ਦੂਰ ਆ ਤਾਂ ਸਾਲ ਵਿੱਚ ਇੱਕ ਵਾਰੀ ਜ਼ਰੂਰ ਜਾਵੇ ਅੰਮ੍ਰਿਤਸਰ ਸਾਹਿਬ। ਜਿਵੇਂ ਕੋਈ ਲਾਗੇ ਰਹਿੰਦਾ ਤਾਂ ਰੋਜ਼ ਹੀ ਜਾਵੇ, ਜੇ ਕੋਈ ਥੋੜ੍ਹਾ ਬਹੁਤਾ ਦੂਰ ਦੁਰਾਡੇ ਆ ਪੁਰਬ ਵਾਲੇ ਦਿਨ, ਕਦੇ ਸੰਕ੍ਰਾਂਤ ਵਾਲੇ ਦਿਨ ਹਾਜ਼ਰੀ ਭਰ ਲਈ, ਕੋਈ ਗੁਰਪੁਰਬ ਆ ਗਿਆ ਹਾਜ਼ਰੀ ਭਰ ਲਈ, ਨਹੀਂ ਤਾਂ 6 ਮਹੀਨਿਆਂ ਬਾਅਦ ਹੋਰ ਕੋਈ ਦੂਰ ਦੁਰੇਡੇ ਰਹਿੰਦਾ ਤਾਂ ਸਾਲ ਵਿੱਚ ਇੱਕ ਵਾਰੀ ਤਾਂ ਜ਼ਰੂਰ ਦਰਸ਼ਨ ਕਰੇ।
ਸਤਿਗੁਰ ਘਰ ਕੋ ਦਰਸ ਹੈ ਜਾਹੀ,
ਜਾ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰੇ।
ਤਨ ਮਨ ਤੇ ਗੁਰਸਿੱਖ ਹੋਏ ਕਰਕੇ,
ਤਨ ਮਨ ਕਰਕੇ ਗੁਰੂ ਸਾਹਿਬ ਦਾ ਸਿੱਖ ਬਣੇ।
ਗਇਓ ਨਾ ਦਰਸ਼ਨ ਅੰਮ੍ਰਿਤਸਰ ਕੇ,
ਕਹਿੰਦੇ ਜਿਹੜਾ ਸਿੱਖਾਂ ਦੇ ਘਰ ਜੰਮਿਆ ਹੋਵੇ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਹੀ ਨਾ ਕੀਤੇ ਹੋਣ, ਐਸੇ ਵੀ ਨੇ ਕਈ ਸਿੱਖਾਂ ਦੇ ਘਰ ਜੰਮੇ ਤੇ ਹਾਲੇ ਤਾਈਂ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜਿਨ੍ਹਾਂ ਨੇ।
ਕਿਉਂ ਤਿੰਨ ਜਨਮ ਧਰਿਓ ਜਗ ਆਏ,
ਭਾਈ ਦਇਆ ਸਿੰਘ ਜੀ ਕਹਿੰਦੇ ਉਹ ਜੰਮੇ ਹੀ ਕਾਹਨੂੰ ਆ ਗਏ ਸੰਸਾਰ 'ਚ ਜਨਮ ਲੈ ਕੇ, ਉਹਨਾਂ ਨੂੰ ਤਾਂ ਜੰਮਣਾ ਹੀ ਨਹੀਂ ਸੀ ਚਾਹੀਦਾ, ਧਰਤੀ 'ਤੇ ਭਾਰ ਹੀ ਤੁਰੇ ਫਿਰਦੇ ਆ। ਵੀ ਸਿੱਖਾਂ ਦੇ ਘਰ ਜੰਮ ਕੇ ਜਿਨ੍ਹਾਂ ਨੇ ਹਾਲੇ ਤਾਈਂ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਕਹਿੰਦੇ ਫਿਰ ਉਹ ਜੰਮੇ ਕਾਹਨੂੰ ਨੇ, ਉਹ ਕਾਹਨੂੰ ਆ ਗਏ ਸਰੀਰ ਧਾਰ ਕੇ,
ਨਿਸ਼ਫਲ ਭਇਓ ਗਇਓ ਪਛਤਾਏ।
ਉਹਨਾਂ ਦਾ ਸਾਰਾ ਜਨਮ ਹੀ ਨਿਸ਼ਫਲ ਚਲਾ ਜਾਂਦਾ, ਫਿਰ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ।
ਜੇ ਦਰਸੈ ਅਰ ਸਰੋਵਰ ਮੱਜੈ,
ਕਹਿੰਦੇ ਜਿਹੜੇ ਦਰਸ਼ਨ ਕਰਦੇ ਤੇ ਸਰੋਵਰ ਚ ਇਸ਼ਨਾਨ ਕਰਦੇ ਹਨ ਅੰਮ੍ਰਿਤਸਰ ਸਾਹਿਬ,
ਪਾਏ ਪਦਾਰਥ ਸਭ ਅਗ ਭੱਜੈ,
ਉਹਨਾਂ ਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਤੇ ਪਾਪ ਨਸ ਜਾਂਦੇ ਹਨ।
ਅਸ ਉਪਦੇਸ਼ ਪ੍ਰਥਮ ਗੁਰ ਕਰੈ,
ਇਹ ਉਪਦੇਸ਼ ਵੱਡੇ ਸਤਿਗੁਰਾਂ ਨੇ ਕੀਤਾ ਹੈ।
ਅੰਤਹਿ ਕਰਨ ਸ਼ੁੱਧਤਾ ਧਰੈ,
ਸਿੱਖ ਦਾ ਅੰਤਸ਼ਕਰਨ ਸ਼ੁੱਧ ਹੋ ਜਾਂਦਾ ਇਸ ਉਪਦੇਸ਼ ਨਾਲ।
ਸਤ ਨਾਮ ਸਿਮਰਤ ਜਨ ਜੋਏ,
ਜਿਹੜੇ ਜਨ ਗੁਰੂ ਦਾ ਉਪਦੇਸ਼ ਸੁਣ ਕੇ ਸੱਚੇ ਨਾਮ ਦਾ ਸਿਮਰਨ ਕਰਦੇ ਹਨ,
ਹਰ ਗੁਰ ਸੰਗ ਪ੍ਰੇਮ ਜਿਸ ਹੋਏ,
ਉਹਦਾ ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੇਮ ਬਣ ਜਾਂਦਾ ਹੈ। ਭਾਈ ਦਇਆ ਸਿੰਘ ਜੀ ਹੋਰ ਪਾਵਨ ਉਪਦੇਸ਼ ਅਗਲਿਆਂ ਬਚਨਾਂ ਚ ਉਚਾਰਨ ਕਰ ਰਹੇ ਨੇ। ਆਪ ਜੀ ਸਰਵਣ ਕਰੋਗੇ, ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ